ਚਲੋ ਮੈਂ ਪੜ੍ਹ ਦਿੰਦਾ, ਤੁਸੀਂ ਆਮ ਕਰੋ। ਮੁੰਦ ਰਹਿਣ ਦੁਹੇਲੜੀਆ,
ਮੁੰਦ ਰਹਿਣ ਦੁਹੇਲੜੀਆ ਜੀਉ, ਨੀਂਦ ਨਾ ਆਵੇ।
ਮੁੰਦ ਕਿਸ ਨੂੰ ਆਖਦੇ ਨੇ? ਯੰਗ ਕੁੜੀ ਹੋਵੇ ਜਿਸਨੂੰ ਹਜੇ ਬਹੁਤੀ ਸਮਝ ਨਹੀਂ। ਅੱਲੜ, ਅੱਲੜ ਲੜਕੀ ਜਿਵੇਂ ਆਪਾਂ ਕਹਿ ਦਿੰਦੇ ਹਾਂ, ਅੱਲੜ ਜਵਾਨ ਲੜਕੀ ਜਿਹਨੂੰ ਬਹੁਤੀ ਸਮਝ ਨਹੀਂ ਹਜੇ, ਅਸੀਂ ਕਹਿ ਦਿੰਦੇ ਹਾਂ ਇੱਕੋ ਲਫ਼ਜ਼ ਦੇ ਵਿੱਚ ਅੱਲੜ। ਮੁੰਦ ਰਹਿਣ ਦੁਹੇਲੜੀਆ ਜੀਉ, ਨੀਂਦ ਨਾ ਆਵੇ। ਰਹਿਣ ਕਹਿੰਦੇ ਨੇ ਰਾਤ ਨੂੰ, ਅੱਲੜ ਔਰਤ ਦੀ ਰਾਤ ਦੁੱਖ ਵਿੱਚ ਨਿਕਲਦੀ ਹੈ। ਦੁਹੇਲੜੀਆ ਦੁਖੀ ਹੈ, ਦੁਹੇਲੜੀਆ ਭਾਵ ਦੁਖੀ। ਮੁੰਦ ਰਹਿਣ ਦੁਹੇਲੜੀਆ ਜੀਉ, ਹੇ ਜੀਉ, ਹੇ ਮਿੱਤਰੋ, ਹੇ ਸਹੇਲੀਓ, ਹੇ ਸਤਸੰਗੀਓ, ਅੱਲੜ ਔਰਤ ਦੀ ਜ਼ਿੰਦਗੀ ਰੂਪੀ ਰਾਤ ਦੁੱਖ ਵਿੱਚ ਹੀ ਨਿਕਲਦੀ ਹੈ। ਇਹ ਰਾਤ ਕਿਹੜੀ ਹੈ? ਜ਼ਿੰਦਗੀ ਰੂਪੀ ਰਾਤ, ਦੁਹੇਲੜੀ ਦੁੱਖ। ਜਿਵੇਂ ਅੱਲੜ ਔਰਤ ਏ, ਨਾ ਸਮਝ ਔਰਤ ਏ, ਪਤੀ ਨਾਲ ਪਿਆਰ ਨਹੀਂ ਤਾਂ ਰਾਤ ਦੁੱਖ ਵਿੱਚ ਹੀ ਨਿਕਲੇਗੀ, ਕਿਉਂਕਿ ਪਤੀ ਦਾ ਸੰਗ ਪ੍ਰਾਪਤ ਨਹੀਂ। ਇਵੇਂ ਬੰਦੇ ਦੀ ਜ਼ਿੰਦਗੀ ਰੂਪੀ ਰਾਤ ਦੁੱਖ ਵਿੱਚ ਹੀ ਨਿਕਲੇਗੀ ਜੇ ਪਰਮਾਤਮਾ ਨਾਲ ਪਿਆਰ ਨਹੀਂ। ਅੱਲੜ ਬੰਦੇ ਦੀ, ਬੇਸਮਝ ਬੰਦੇ ਦੀ, ਬੇਅਕਲ ਬੰਦੇ ਦੀ, ਜਿਸਨੂੰ ਆਪਣੇ ਪਰਮੇਸ਼ਰ ਨਾਲ ਪਿਆਰ ਨਹੀਂ, ਉਹਦੀ ਜ਼ਿੰਦਗੀ ਰੂਪੀ ਰਾਤ ਦੁੱਖ ਵਿੱਚ ਹੀ ਨਿਕਲੇਗੀ। ਤੂੰ ਦੇਖਿਆ ਕੰਪੈਰੀਜ਼ਨ, ਤੂੰ ਇਹਦਾ ਨਾਲ ਹੀ ਨਾਲ ਕੰਪੈਰੀਜ਼ਨ ਚੱਲੇਗਾ, ਔਰਤ ਦਾ ਤੇ ਬੰਦਗੀ ਜਾਂ ਨਾ ਬੰਦਗੀ ਕਰਨ ਵਾਲੇ ਬੰਦੇ ਦਾ, ਮਨੁੱਖ ਦਾ। ਹਾਂਜੀ,
ਸਾਧਨ ਦੁਬਲੀਆ ਜੀਓ ਫਿਰ ਕਹਿ ਹਾਵੇ,
ਸਾਧਨ ਦੁਬਲੀਆ ਜੀਓ ਫਿਰ ਕਹਿ ਹਾਵੇ। ਹਾਵੇ ਕਹਿੰਦੇ ਨੇ ਹੌਂਕੇ ਨੂੰ, ਹਾਵਾ ਕੀ ਹੁੰਦਾ? ਹੌਂਕਾ। ਹੁਣ ਜੇ ਪਤੀ ਦਾ ਸੰਗ ਔਰਤ ਨੂੰ ਪ੍ਰਾਪਤ ਨਹੀਂ ਤੇ ਔਰਤ ਹੌਂਕੇ ਵਿੱਚ ਹੈ, ਔਰਤ ਨੂੰ ਹੌਂਕਾ ਹੈ, ਵੱਡਾ ਦੁੱਖ ਹੈ, ਹੌਂਕਾ ਹੈ, ਤੇ ਇਸ ਹੌਂਕੇ ਕਾਰਨ ਔਰਤ ਦੁਖੀ ਰਹਿੰਦੀ ਹੈ ਤੇ ਦੁਬਲੀ ਹੋ ਜਾਂਦੀ ਹੈ। ਦੁਬਲੀ ਮੈਂ ਨਾ ਪਤਨੀ ਮਾੜੀ, ਸਰੀਰ ਕਮਜ਼ੋਰ ਪੈ ਜਾਂਦਾ ਹੈ। ਸਾਧਨ ਦੁਬਲੀਆ ਜੀਓ ਫਿਰ ਕਹਿ ਹਾਵੇ, ਫਿਰ ਪਤੀ ਦੇ ਹੌਂਕੇ ਵਿੱਚ। ਅੱਲੜ ਔਰਤ ਜਿਸਦਾ ਪਿਆਰ ਨਹੀਂ ਪ੍ਰਭੂ ਨਾਲ, ਪ੍ਰਭੂ ਦਾ ਸੰਗ ਪ੍ਰਾਪਤ ਨਹੀਂ ਹੈ, ਕਹਿੰਦੇ ਨੇ ਹੌਂਕੇ ਵਿੱਚ ਮਾੜੀ ਹੋ ਜਾਂਦੀ ਹੈ, ਲਿੱਸੀ ਪੈ ਜਾਂਦੀ ਹੈ, ਦੁੱਖ ਪਾਉਂਦੀ ਹੈ ਤੇ ਲਿੱਸੀ ਪੈ ਜਾਂਦੀ ਹੈ। ਹੁਣ ਇਹਨੂੰ ਕੰਪੇਅਰ ਕਰੋ ਦੂਜੇ ਪਾਸੇ, ਪ੍ਰਭੂ ਪਤੀ ਨਾਲ ਪਿਆਰ ਨਹੀਂ ਤਾਂ ਦੁੱਖ ਬਣਿਆ ਰਹਿੰਦਾ ਹੈ, ਹੌਂਕਾ ਵੀ ਬਣਿਆ ਰਹਿੰਦਾ ਹੈ, ਵੱਡਾ ਹਾਵਾ ਕਿ ਪਤੀ ਦੇ ਤੇ ਬਣ ਕੇ ਨਹੀਂ ਰਹੇ, ਬਾਅਦ ਚ ਪਤਾ ਨਹੀਂ ਕੀ ਹੋਣਾ। ਤੋ ਦੁਬਲਾ ਹੋ ਜਾਂਦਾ ਹੈ, ਕੀ ਸਰੀਰ ਦੁਬਲਾ ਹੋ ਜਾਂਦਾ ਹੈ ਬੰਦੇ ਦਾ? ਬੜੇ ਮੋਟੇ ਮੋਟੇ ਬੰਦੇ ਵੇਖੇ ਜਿਹੜੇ ਰੱਬ ਨੂੰ ਨਹੀਂ ਮੰਨਦੇ, ਆਤਮਾ ਦੁਬਲੀ ਹੋ ਜਾਂਦੀ ਹੈ, ਕਮਜ਼ੋਰ ਪੈ ਜਾਂਦੀ ਹੈ, ਲਿੱਸੀ ਪੈ ਜਾਂਦੀ ਹੈ ਅੰਦਰੋਂ, ਆਤਮਾ ਬੰਦੇ ਦੀ ਲਿੱਸੀ ਪੈ ਜਾਂਦੀ ਹੈ। ਸਰੀਰ ਤਾਂ ਭਾਵਾਂ ਕਿੱਡਾ ਮੋਟਾ ਹੋਵੇ, ਕਿੱਡਾ ਤਕੜਾ ਹੋਵੇ ਬੰਦਾ, ਕਹਿੰਦੇ ਨੇ ਬੰਦੇ ਦੀ ਆਤਮਾ ਲਿੱਸੀ ਪੈ ਜਾਂਦੀ ਹੈ, ਕਮਜ਼ੋਰ ਪੈ ਜਾਂਦੀ ਹੈ। ਭਾਵ ਕੀ ਹੈ? ਆਤਮਾ ਕਿਹੜੀ ਕਮਜ਼ੋਰ ਹੈ? ਜਿਹੜੀ ਪ੍ਰਭੂ ਨਾਲ ਨਹੀਂ ਲੱਗੀ ਉਹਦੇ ਤੇ ਕੋਈ ਵੀ ਵਿਕਾਰ ਹਮਲਾ ਕਰ ਸਕਦਾ ਹੈ, ਕੋਈ ਵੀ ਵਿਕਾਰ ਜ਼ੋਰ ਪਾ ਸਕਦਾ ਹੈ, ਕੋਈ ਵੀ ਪੈੜੀਵਾਦੀ ਜ਼ੋਰ ਪਾ ਸਕਦੀ ਹੈ, ਕਿਉਂਕਿ ਆਤਮਾ ਕਮਜ਼ੋਰ ਹੈ, ਨਿਰਬਲ ਹੋ ਗਈ ਹੈ, ਆਤਮਾ ਕਮਜ਼ੋਰ ਪੈ ਗਈ ਹੈ, ਤਾਂ ਕੋਈ ਵੀ ਵਾਸ਼ਨਾ ਜ਼ੋਰ ਪਾ ਸਕਦੀ ਹੈ, ਕੋਈ ਵੀ ਭੈੜ ਜ਼ੋਰ ਪਾ ਸਕਦੀ ਹੈ। ਇਹ ਸਮਝਣ ਦੀਆਂ ਗੱਲਾਂ ਨੇ। ਆਤਮਾ ਦੁਬਲੀ ਪੈ ਗਈ ਹੈ, ਭਾਵ ਕੀ ਹੈ? ਆਤਮਾ ਉਂਝ ਕੋਈ ਠੋਸ ਚੀਜ਼ ਥੋੜੋ ਹੈ, ਦੁਬਲੀ ਪੈ ਗਈ ਹੈ, ਭਾਵ ਕੀ? ਮੈਂਟਲੀ ਬੰਦਾ ਇੰਨਾ ਕਮਜ਼ੋਰ ਹੋ ਗਿਆ, ਆਤਮਕ ਤੌਰ ਤੇ ਇੰਨਾ ਕਮਜ਼ੋਰ ਹੋ ਗਿਆ ਕਿ ਪੈੜਾਂ ਜ਼ੋਰ ਪਾ ਜਾਂਦੀਆਂ, ਵਾਸ਼ਨਾਵਾਂ ਜ਼ੋਰ ਪਾ ਜਾਂਦੀਆਂ। ਹਾਂਜੀ,
ਤੰਤੀ ਦੁਬਲ।
ਹਮੇਸ਼ਾ ਜਦੋਂ ਬਾਣੀ ਪੜ੍ਹੀਏ ਨਾ, ਭਾਵ ਸਮਝਣ ਦੀ ਕੋਸ਼ਿਸ਼ ਕਰੀਏ ਵੀ ਆਹ ਕੀ ਰਹੀ ਹੈ ਬਾਣੀ। ਹਾਂਜੀ,
ਤੰਤੀ ਦੁਬਲ ਕੰਧ ਹਾਵਾ ਕੇਵ ਨੈਣੀ ਦੇਵ ਦੇਖੇ।
ਤਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖੇ। ਤਨ ਕਹਿੰਦੇ ਨੇ ਔਰਤ ਨੂੰ। ਤਨ ਥੀ ਦੁਬਲ, ਦੁਬਲ ਕਮਜ਼ੋਰ ਪੈ ਗਈ। ਕੰਤ ਹਾਵੈ ਪ੍ਰਭੂ ਦੇ ਵਿਛੋੜੇ ਵਿੱਚ। ਭਾਵ ਕੀ ਹੈ? ਕਿਤੇ ਪ੍ਰਭੂ ਨਾਲ ਪਿਆਰ ਨਹੀਂ ਸੀ ਤਾਂ ਆਤਮਾ ਕਮਜ਼ੋਰ ਪੈ ਗਈ ਹਾਵੇ ਵਿੱਚ। ਤਨ ਥੀ ਦੁਬਲ ਕੰਤ ਹਾਵੈ ਪ੍ਰਭੂ ਪਤੀ ਦੇ ਹੌਕੇ ਵਿੱਚ ਮਨੁੱਖ ਦੀ ਆਤਮਾ ਕਮਜ਼ੋਰ ਪੈ ਜਾਂਦੀ ਹੈ। ਕੇਵ ਨੈਣੀ ਦੇਖੇ, ਤੇ ਹੁਣ ਫਿਕਰ ਉੱਠਦਾ ਹੈ ਕਿ ਸਾਰੀ ਉਮਰ ਤੇ ਪਿਆਰ ਨਹੀਂ ਪਾਇਆ ਪਤੀ ਨਾਲ, ਹੁਣ ਪਤੀ ਨਾਲ ਮਿਲਾਪ ਕਿਵੇਂ ਹੋਵੇਗਾ, ਕਿਵੇਂ ਨੈਣੀ ਦੇਖੇ, ਹੁਣ ਕਿਵੇਂ ਪ੍ਰਭੂ ਪਤੀ ਨਜ਼ਰੀ ਆਵੇਗਾ। ਕੇਵ ਨੈਣੀ ਦੇਖੇ, ਨੈਣੀ ਅੱਖਾਂ ਨਾਲ ਕਿਵੇਂ ਪ੍ਰਭੂ ਪਤੀ ਅੰਦਰਲੀ ਅੱਖ ਨਾਲ ਨਜ਼ਰ ਆਏਗਾ, ਅੰਦਰਲੀ ਨਿਗਾਹ ਨਾਲ ਪ੍ਰਭੂ ਪਤੀ ਕਿਵੇਂ ਦਿਸੇਗਾ।
ਸ਼ਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲਿਖੇ।
ਸ਼ਿੰਗਾਰ ਮਿੱਠ ਰਸ ਭੋਗ, ਮਿੱਠ ਰਸ ਭੋਗ ਇਕੱਠਾ ਹੈ। ਸ਼ਿੰਗਾਰ ਸਰੀਰ ਦਾ ਸ਼ਿੰਗਾਰ, ਕੋਈ ਔਰਤ ਸਰੀਰ ਬੜਾ ਸ਼ਿੰਗਾਰ ਕੇ ਰੱਖੇ, ਸੋਹਣੇ ਕੱਪੜੇ ਪਾਵੇ, ਗਹਿਣੇ ਵੀ ਪਾਵੇ, ਬੜੀ ਬਣ ਠਣ ਕੇ ਰਹੇ, ਸ਼ਿੰਗਾਰ ਕਰੇ, ਮਿੱਠ ਰਸ ਭੋਗ, ਮਿੱਠ ਰਸ ਮਿੱਠੇ ਰਸ ਵਾਲੇ ਭੋਜਨ ਦਾ ਭੋਗ ਵੀ ਕਰੇ, ਮਿੱਠ ਰਸ ਭੋਗ ਭੋਜਨ, ਮਿੱਠੇ ਰਸਾਂ ਵਾਲੇ ਭੋਜਨਾਂ ਦਾ ਭੋਗ, ਭਾਵ ਸੋਹਣੇ ਸੋਹਣੇ ਖਾਣੇ ਵੀ ਖਾਂਦੀ ਹੋਵੇ, ਮਿੱਠੇ ਰਸਾਂ ਵਾਲੇ ਖਾਣੇ ਵੀ ਖਾਂਦੀ ਹੋਵੇ, ਮਿੱਠ ਰਸ ਭੋਗ ਭੋਜਨ, ਮਿੱਠੇ ਰਸ ਵਾਲੇ ਭੋਜਨਾਂ ਦਾ ਭੋਗ ਇਹ ਵੀ ਕਰਦੀ ਹੋਵੇ, ਲੇਕਿਨ ਸਭ ਝੂਠ। ਇਹ ਸ਼ਿੰਗਾਰ ਵੀ ਝੂਠਾ, ਇਹ ਮਿੱਠੇ ਰਸ ਦੇ ਭੋਜਨ ਵੀ ਝੂਠੇ। ਝੂਠੇ ਤੋਂ ਭਾਵ ਕੀ ਹੈ? ਇਹਦੇ ਫਿੱਕੇ। ਝੂਠੇ ਦਾ ਮਤਲਬ ਹੈ ਫਿੱਕੇ, ਸ਼ਿੰਗਾਰ ਫਿੱਕਾ ਹੈ। ਕਿਸ ਕੰਮ ਦਾ? ਜੇ ਪਤੀ ਨੇ ਨੇੜੇ ਨਹੀਂ ਆਉਣਾ ਤੇ ਸ਼ਿੰਗਾਰ ਦਾ ਕੀ ਫਾਇਦਾ ਹੈ? ਜੇ ਪਰਮੇਸ਼ਰ ਨੇ ਨੇੜੇ ਨਹੀਂ ਆਉਣਾ ਤੇ ਤੁਹਾਡੇ ਕਰਮ ਕਾਂਡਾਂ ਦਾ ਕੀ ਫਾਇਦਾ ਹੈ? ਜੇ ਪਰਮੇਸ਼ਰ ਨੇ ਨੇੜੇ ਨਹੀਂ ਆਉਣਾ ਤੇ ਤੁਹਾਡੇ ਸ਼ਿੰਗਾਰਾਂ ਦਾ ਕੀ ਫਾਇਦਾ ਹੈ? ਤੁਸੀਂ ਵੀ ਸ਼ਿੰਗਾਰ ਕਰਦੇ ਹੋ ਨਾ, ਨਾਮ ਨਹੀਂ ਜਪਣਾ, ਹੋਰ ਅਨੇਕ ਕਰਮ ਕਰਦੇ ਹੋ, ਇਹ ਸ਼ਿੰਗਾਰ ਹੀ ਨੇ। ਤੋ ਇਹਨਾਂ ਸ਼ਿੰਗਾਰਾਂ ਦਾ ਕੀ ਫਾਇਦਾ ਆ? ਇਹ ਝੂਠੇ ਸ਼ਿੰਗਾਰ ਨੇ, ਕਿਉਂਕਿ ਪ੍ਰਭੂ ਨੇ ਤੇ ਨੇੜੇ ਨਹੀਂ ਆਉਣਾ। ਇਸ ਤਰ੍ਹਾਂ ਕਹਿੰਦੇ ਨੇ ਸ਼ਿੰਗਾਰ, ਉਹ ਸ਼ਿੰਗਾਰ ਝੂਠਾ ਏ। ਕਿਉਂ ਝੂਠਾ? ਕਿਸ ਫਾਇਦੇ ਦਾ ਉਹ ਸ਼ਿੰਗਾਰ ਜੇ ਪਤੀ ਨਾ ਨੇੜੇ ਆਵੇ, ਪਤੀ ਨਾਲ ਪਿਆਰ ਹੀ ਕੋਈ ਨਹੀਂ, ਪਤੀ ਨੇੜੇ ਨਾ ਆਵੇ, ਤੋ ਸ਼ਿੰਗਾਰ ਕੀਤਾ ਕਿਸ ਕੰਮ? ਮਿੱਠੇ ਭੋਜਨ ਰਸ ਵਾਲੇ ਭੋਜਨ ਬਣਾ ਕੇ ਰੱਖੋ, ਪਤੀ ਛਕਣ ਨਾ ਆਵੇ, ਕਿਸ ਕੰਮ? ਕਿਸ ਕੰਮ ਦੇ ਉਹ ਭੋਜਨ? ਔਰਤ ਬੜੇ ਸੋਹਣੇ ਸੋਹਣੇ ਖਾਣੇ ਬਣਾ ਕੇ ਰੱਖੇ ਪਤੀ ਲਈ, ਪਤੀ ਮੂੰਹ ਵੀ ਨਾ ਕਰੇ ਉਹਨਾਂ ਵੱਲ, ਤੇ ਕਿਸ ਕੰਮ? ਮਿਹਨਤ ਐਵੇਂ ਗਈ। ਤੁਸੀਂ ਇੰਨੇ ਇੰਨੇ ਕਰਮ ਕਾਂਡ ਕਰੋ ਪ੍ਰਭੂ ਨੂੰ ਖੁਸ਼ ਕਰਨ ਲਈ, ਤੇ ਪ੍ਰਭੂ ਨਿਗਾਹ ਵੀ ਨਾ ਕਰੇ ਤੋ ਕਿਸ ਕੰਮ। ਇੰਨੇ ਇੰਨੇ ਤੀਰਥ ਇਸ਼ਨਾਨ ਕਰੋ, ਇੰਨੇ ਇੰਨੇ ਪਾਣੀ ਛਿੜਕੋ, ਇੰਨੀ ਇੰਨੀ ਸੁਚਿਤਾ ਰੱਖੋ ਤੇ ਪ੍ਰਭੂ ਨੇੜ ਵੀ ਨਾ ਆਵੇ। ਇਸਕਾ
ਮੈਂ ਮਤ ਜੋਬਨ ਗਰਭ ਗਾਲੀ
ਕਿਤੇ ਨਾ ਲੇਖੇ, ਕਿਸੇ ਲੇਖੇ ਵਿਚ ਨਹੀਂ, ਕਿਸੇ ਕੰਮ ਦੇ ਨਹੀਂ, ਕਿਤੇ ਨਾ ਲੇਖੇ ਦਾ ਮਤਲਬ ਕਿਸੇ ਲੇਖੇ ਵਿਚ ਨਹੀਂ ਭਾਈ। ਤੁਹਾਡੇ ਸ਼ਿੰਗਾਰ, ਤੁਹਾਡੇ ਕਰਮ ਕਾਂਡ ਕਿਸੇ ਲੇਖੇ ਵਿਚ ਨਹੀਂ ਜੇ ਪ੍ਰਭੂ ਤੁਹਾਡੇ ਵੱਲ ਨਿਗਾਹ ਨਾ ਕਰੇ। ਬੰਦਾ ਸਾਰੀ ਉਮਰ ਕਰਮ ਕਾਂਡਾਂ ਚ ਹੀ ਫਸਿਆ ਰਹਿ ਜਾਂਦਾ ਹੈ, ਇੱਕ ਝਲਕ ਪ੍ਰਭੂ ਦੀ ਨਹੀਂ ਪੈਂਦੀ। ਕਹਿੰਦੇ ਨੇ ਕਿਸ ਲੇਖੇ ਵਿਚ ਸਾਰਾ ਕੀਤਾ। ਸਾਵੇਂ ਬੰਦਗੀ ਵਾਲਾ ਬੰਦਾ ਸਭ ਕੁਝ ਪਾ ਜਾਂਦਾ ਹੈ, ਉਹ ਸਭ ਕੁਝ ਲੇਖੇ ਵਿਚ। ਇੱਥੇ ਨਾਮ ਜਪਣ ਤੋਂ ਸਿਵਾ ਅਨੇਕ ਕਰਮ ਕੀਤੇ ਪਰ ਕਿਸੇ ਲੇਖੇ ਵਿਚ ਨਹੀਂ, ਪ੍ਰਭੂ ਨੇ ਨਿਗਾਹ ਵੀ ਨਹੀਂ ਕੀਤੀ। ਸਮਝਣ ਵਾਲੀਆਂ ਗੱਲਾਂ ਨੇ, ਮੈਂ ਤੁਹਾਨੂੰ ਕਿਹਾ ਨਾ ਕੰਪੈਰੀਜ਼ਨ ਹੈ, ਬਰਾਬਰ ਦੋਨਾਂ ਦੀਹਾਂ ਦਾ ਕੰਪੈਰੀਜ਼ਨ ਹੈ। ਕਹਿੰਦੇ ਨੇ ਤੁਸੀਂ ਅਨੇਕਾਂ ਕਰਮ ਕਰੋ, ਸੁਚਤਾ ਦੇ ਕਰਮ ਕਰੋ, ਲੇਕਿਨ ਪ੍ਰਭੂ ਦੀ ਤੁਹਾਡੇ ਵੱਲ ਮਿਹਰ ਦੀ ਨਿਗਾਹ ਜਰਾ ਹੋਵੇ ਹੀ ਨਾ, ਤੁਹਾਡੇ ਵੱਲ ਤੱਕੇ ਹੀ ਨਾ, ਕੁਛ ਉਹਦਾ ਹਿਲਾ ਸਿਰਦੇ ਚ ਉੱਠਿਆ ਹੀ ਨਹੀਂ, ਕੁਛ ਅੰਦਰੋਂ ਪ੍ਰਤੀਤ ਹੋਇਆ ਹੀ ਨਹੀਂ ਕਿ ਪ੍ਰਭੂ ਦਾ ਮਿਲਾਪ ਹੋਇਆ ਹੈ, ਅੰਦਰ ਕੁਛ ਚੈਨ ਸਕੂਨ ਆਇਆ ਨਹੀਂ, ਤੋ ਕਿਸ ਲੇਖੇ, ਕਿਸੇ ਲੇਖੇ ਵਿਚ ਨਹੀਂ। ਹਾਂਜੀ,
ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ,
ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ, ਮੈਂ ਲਫਜ਼ ਵੀ ਡਬਲ ਪੁਆਇੰਟਡ ਹੈ, ਦੋ ਅਰਥ। ਮੈਂ ਕਹਿੰਦੇ ਨੇ ਸ਼ਰਾਬ ਨੂੰ, ਤੇ ਮੈਂ ਮਤ ਹੁੰਦੀ ਹੈ ਹੰਕਾਰੀ ਬੁੱਧੀ। ਜਿਵੇਂ ਬੰਦਾ ਸ਼ਰਾਬ ਵਿਚ ਮਸਤ ਹੁੰਦਾ ਹੈ ਨਾ, ਤੋ ਕਹਿੰਦੇ ਨੇ ਬੰਦਾ ਐਵੇਂ ਹੰਕਾਰ ਵਿਚ ਮਸਤ ਹੋ ਜਾਂਦਾ, ਇਸ ਕਰਕੇ ਆਖਿਆ ਮੈਂ ਮਤ। ਬੰਦੇ ਨੂੰ ਹੰਕਾਰ ਦੀ ਮਸਤੀ ਐਵੇਂ ਚੜ੍ਹਦੀ ਹੈ ਜਿਵੇਂ ਸ਼ਰਾਬ ਦੀ ਮਸਤੀ ਚੜ੍ਹਦੀ ਹੈ, ਇਸ ਕਰਕੇ ਲਫ਼ਜ਼ ਆਇਆ ਮੈਂ ਮਤ। ਨਹੀਂ ਤੇ ਸ਼ਰਾਬ ਦਾ ਮਤ ਨਾਲ ਤਲਕ ਕੀ? ਮਤ ਹੈ ਬੁੱਧੀ, ਹੰਕਾਰੀ ਬੁੱਧੀ। ਸ਼ਰਾਬ ਵਿਚ ਬੰਦਾ ਮਸਤ ਹੋ ਜਾਂਦਾ ਹੈ, ਐਵੇਂ ਹੰਕਾਰ ਵਿਚ ਬੰਦਾ ਮਸਤ ਹੋ ਜਾਂਦਾ ਹੈ। ਜਿਵੇਂ ਸ਼ਰਾਬੀ ਨੂੰ ਕੁਛ ਪਤਾ ਨਹੀਂ ਹੁੰਦਾ ਕੀ ਕਰ ਰਿਹਾ, ਹੰਕਾਰੀ ਬੰਦੇ ਨੂੰ ਕੁਛ ਪਤਾ ਨਹੀਂ ਮੈਂ ਕੀ ਕਰ ਰਿਹਾ, ਖੋਟੇ ਕਰਮ ਕਰ ਰਿਹਾ, ਹੰਕਾਰ ਵਿਚ ਆ ਕੇ ਕੋਈ ਸੋਝੀ ਨਹੀਂ ਇਸਦੀ, ਕਿਉਂਕਿ ਮਸਤੀ ਚੜ ਗਈ ਹੈ ਹੰਕਾਰ ਦੀ। ਦੇਖਿਆ ਹੰਕਾਰੀ ਬੰਦਾ ਕੀ ਕੁਛ ਕਰ ਜਾਂਦਾ, ਕਈ ਵਾਰੀ ਅਨਰਥ ਕਰ ਜਾਂਦਾ, ਦੁਨੀਆਂ ਤੇ ਜ਼ੁਲਮ ਕਰ ਜਾਂਦਾ ਹੈ, ਕਿਉਂ? ਹੰਕਾਰ ਦੀ ਮਸਤੀ ਹੈ, ਮੈਂ ਮਤ, ਮੈਂ ਸ਼ਰਾਬ। ਜਿਵੇਂ ਸ਼ਰਾਬ ਦੀ ਮਸਤੀ ਚੜ ਜਾਂਦੀ ਹੈ ਬੰਦੇ ਦੀ ਅਕਲ ਮਾਰੀ ਜਾਂਦੀ ਹੈ, ਹੰਕਾਰ ਦੀ ਮਸਤੀ ਚੜ੍ਹਦੀ ਹੈ ਬੰਦੇ ਦੀ ਅਕਲ ਮਾਰੀ ਜਾਂਦੀ ਹੈ, ਪਤਾ ਨਹੀਂ ਲੱਗਦਾ ਮੈਂ ਕੀ ਕਰਦਾ। ਤੂੰ ਕਹਿੰਦੇ ਨੇ ਮੈਂ ਮਤ, ਮੈਂ ਮਤ ਜੋਬਨ। ਜੋਬਨ ਦਾ ਹੰਕਾਰ ਐਵੇਂ ਹੈ ਜਿਵੇਂ ਸ਼ਰਾਬ ਦੀ ਮਸਤੀ ਹੈ, ਤੋ ਮਤ ਦੇ ਨਾਲ ਲਾਇਆ ਜੋਬਨ। ਜੋਬਨ ਕਿਸ ਨੂੰ ਕਹਿੰਦੇ ਨੇ? ਜਵਾਨੀ। ਤੋ ਜਵਾਨੀ ਦਾ ਹੰਕਾਰ ਐਵੇਂ ਹੀ ਹੈ ਜਿਵੇਂ ਸ਼ਰਾਬ ਦੀ ਮਸਤੀ ਹੈ, ਮੈਂ ਮਤ ਜੋਬਨ। ਕਹਿੰਦੇ ਨੇ ਗਰਭ ਗਾਲੀ, ਜਵਾਨੀ ਦਾ ਹੰਕਾਰ ਬੰਦੇ ਨੂੰ ਗਾਲ ਦਿੰਦਾ ਹੈ, ਗਰਭ ਹੰਕਾਰ ਗਾਲੀ ਗਲ ਜਾਂਦਾ ਹੈ, ਇਸ ਜਵਾਨੀ ਦੇ ਹੰਕਾਰ ਚ ਬੰਦਾ ਗਲ ਜਾਂਦਾ ਹੈ। ਮੈਂ ਮਤ ਜੋਬਨ, ਜਵਾਨੀ ਦੀ ਮਸਤੀ ਇਹ ਸ਼ਰਾਬ ਵਾਲੀ ਮਸਤੀ ਹੈ, ਤੇ ਗਰਭ ਗਾਲੀ ਇਹ ਜਵਾਨੀ ਦਾ ਹੰਕਾਰ ਬੰਦੇ ਨੂੰ ਗਾਲ ਦਿੰਦਾ ਹੈ। ਗਰਭ ਗਾਲੀ ਦੁੱਧਾ ਥਣੀ ਨਾ ਆਵੇ, ਥਣਾਂ ਵਿੱਚ ਦੁੱਧ ਨਹੀਂ ਉਤਰਦਾ। ਭਾਵ ਕੀ ਹੈ, ਕਿਸ ਔਰਤ ਦੇ ਥਣਾਂ ਵਿੱਚ ਦੁੱਧ ਉਤਰਦਾ ਹੈ ਜਿਸ ਨੂੰ ਪਤੀ ਦਾ ਸੰਗ ਪ੍ਰਾਪਤ ਹੋਵੇ। ਇਸੇ ਤਰ੍ਹਾਂ ਇਹ ਭਗਤ ਨੂੰ ਜੇ ਹੰਕਾਰ ਚ ਗਲਿਆ ਨਾ, ਜੋਬਨ ਦੇ ਹੰਕਾਰ ਚ ਗਲਿਆ ਬੰਦਾ, ਤੇ ਉਹਨੂੰ ਵੀ ਪ੍ਰਭੂਪਤੀ ਦਾ ਸੰਗ ਪ੍ਰਾਪਤ ਨਹੀਂ ਹੁੰਦਾ। ਦੁੱਧਾ ਥਣੀ ਨਾ ਆਵੇ, ਭਾਵ ਔਰਤ ਦੇ ਥਣਾਂ ਵਿੱਚ ਦੁੱਧ ਨਹੀਂ ਉਤਰਦਾ ਜਦ ਤੱਕ ਪਤੀ ਦਾ ਸੰਗ ਨਾ ਪ੍ਰਾਪਤ ਹੋਵੇ। ਐਵੇਂ ਬੰਦੇ ਨੂੰ ਵੀ ਜਦੋਂ ਤੱਕ ਪ੍ਰਭੂਪਤੀ ਦਾ ਸੰਗ ਪ੍ਰਾਪਤ ਨਾ ਹੋਵੇ ਉਦੋਂ ਤੱਕ ਕੁਝ ਪ੍ਰਾਪਤੀ ਨਹੀਂ ਹੁੰਦੀ, ਮਿਲਾਪ ਦਾ ਭੋਗ ਨਹੀਂ ਹੈ, ਪ੍ਰਾਪਤੀ ਦਾ ਕੋਈ ਭੋਗ ਨਹੀਂ ਹੈ। ਜਦੋਂ ਤੱਕ ਬੰਦਾ ਆਪਣੀ ਜਵਾਨੀ ਦੇ ਹੰਕਾਰ ਵਿੱਚ ਦੁੱਧਾ ਥਣੀ ਨਾ ਆਵੇ, ਪ੍ਰਭੂ ਜੀ ਦਾ ਸਾਥ ਨਹੀਂ ਮਿਲ ਸਕਦਾ। ਸਮਝ ਗਏ? ਜਿੰਨਾ ਚਿਰ ਜਵਾਨੀ ਦੇ ਹੰਕਾਰ ਚ ਹੈ ਬੰਦਾ, ਉਨਾ ਚਿਰ ਪ੍ਰਭੂ ਦਾ ਸਾਥ ਪ੍ਰਾਪਤ ਨਹੀਂ ਹੋ ਸਕਦਾ। ਇਹ ਅਰਥ ਹੈ ਦੁੱਧਾ ਥਣੀ ਨਾ ਆਵੇ। ਔਰ ਮੈਂ ਆਖਦਾ ਨਾ ਸਮਝਣਾ ਇੱਥੇ ਤੇ ਜਵਾਨੀ ਦੇ ਇਸ਼ਾਰੇ ਮਾਤਰ ਇੱਕ ਆਈਟਮ ਲੈ ਲਈਏ ਵਿੱਚੋਂ। ਇਵੇਂ ਪੈਸੇ ਦਾ ਹੰਕਾਰ ਹੈ, ਇਵੇਂ ਵੱਡ ਪਰਿਵਾਰੀ ਹੋਣ ਦਾ ਹੰਕਾਰ ਹੈ, ਇਹ ਸਾਰੇ ਹੰਕਾਰ ਜੋ ਰੋੜਾ ਬਣ ਜਾਂਦੇ ਨੇ ਪ੍ਰਭੂ ਪ੍ਰਾਪਤੀ ਦੇ ਰਾਹ ਵਿੱਚ, ਉਹਨਾਂ ਵੱਲ ਇਸ਼ਾਰਾ ਹੈ। ਜਿਵੇਂ ਜੋਬਨ ਦਾ ਹੰਕਾਰ ਗਾਲ ਦਿੰਦਾ ਹੈ, ਧਨ ਦਾ ਹੰਕਾਰ ਵੀ ਗਾਲੇਗਾ, ਪਰਿਵਾਰ ਦਾ ਹੰਕਾਰ ਵੀ ਗਾਲੇਗਾ, ਸਾਰੇ ਹੰਕਾਰ ਗਾਲਣਗੇ। ਇਹਦੇ ਇੱਕ ਇਸ਼ਾਰੇ ਮਾਤਰ ਜੋਬਨ ਲੈ ਲਿਆ। ਇਹ ਨਾ ਸਮਝਣਾ ਕਿ ਇਹ ਹੰਕਾਰ ਜੋਬਨ ਦਾ ਮਾੜਾ ਹੈ ਤੇ ਬਾਕੀ ਹੰਕਾਰ ਵਾਜਬ ਨੇ। ਕੋਈ ਵਾਜਬ ਨਹੀਂ ਹੈ, ਇਹ ਤੇ ਇੱਕ ਇਸ਼ਾਰੇ ਮਾਤਰ, ਕਿਉਂਕਿ ਜਦੋਂ ਬਾਣੀ ਲਿਖਦੇ ਨੇ ਇੱਕ ਚੀਜ਼ ਦੀ ਉਦਾਹਰਣ ਦੇ ਦਿੱਤੀ ਹੈ, ਇਹਦਾ ਮਤਲਬ ਥੋੜੋ ਕਿ ਸਾਰੀਆਂ ਉਦਾਹਰਣਾਂ ਤੁਹਾਨੂੰ ਪੇਸ਼ ਕਰਨ ਨਾਮੁਮਕਿਨ ਹੈ ਨਾ। ਤੋ ਕੁਝ ਹਰ ਇੱਕ ਵੱਲ ਇਸ਼ਾਰਾ ਨਹੀਂ ਕੀਤਾ ਜਾ ਸਕਦਾ ਇੱਕ ਪੰਕਤੀ ਵਿੱਚ। ਤੋ ਜਿਵੇਂ ਜੋਬਨ ਦਾ ਹੰਕਾਰ ਮਾੜਾ ਹੈ ਤਿਵੇਂ ਬਾਕੀ ਹੰਕਾਰ ਵੀ ਮਾੜੇ ਨੇ। ਤੋ ਕਹਿੰਦੇ ਨੇ ਹੰਕਾਰ ਇੱਕ ਵੱਡਾ ਰੋੜਾ ਹੈ, ਜੋ ਬੰਦਾ ਹੰਕਾਰੀ ਹੋ ਜਾਂਦਾ ਹੈ ਉਹਦੇ ਦੁੱਧਾ ਥਣੀ ਨਾ ਆਵੇ, ਉਹਨੂੰ ਪ੍ਰਭੂਪਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ, ਉਹਨੂੰ ਸੰਗ ਪ੍ਰਾਪਤ ਨਹੀਂ ਹੋ ਸਕਦਾ ਪਰਮੇਸ਼ਰ ਦਾ। ਹਾਂਜੀ,
ਨਾਨਕ ਸਾਧਨ ਮਿਲਾ ਮਿਲਾਈ ਦਿਨ ਪਰ ਨੀਂਦ ਨਾ ਆਵੇ।
ਹੌਲੀ ਬੋਲਦਾ, ਹੌਲੀ ਚੱਲਿਆ ਕਰੋ, ਸਪੀਡ ਚ ਨਾ ਜਾਇਆ ਕਰੋ ਅਜਮੇਰ ਸਿੰਘ। ਫਿਰ ਉਹ ਜਿਹੜਾ ਵਿਚਾਰਨ ਦਾ ਸਮਾਂ ਹੈ ਨਾ, ਉਹ ਨਿਕਲ ਜਾਂਦਾ, ਭੱਜ ਜਾਂਦਾ।
ਨਾਨਕ ਸਾਧਨ ਮਿਲੇ ਮਿਲਾਈ,
ਹਮੇਸ਼ਾ ਹੌਲੀ ਪੜੋ ਬਾਣੀ ਨੂੰ ਤਾਂ ਕਿ ਸਮਝ ਆਵੇ। ਨਾਨਕ ਸਾਧਨ ਮਿਲੇ ਮਿਲਾਈ, ਇੰਨਾ ਕੀ ਲਓ ਪਹਿਲਾਂ, ਨਾਨਕ ਸਾਧਨ ਮਿਲੈ
ਮਿਲਾਈ।
ਸਾਧਨ ਔਰਤ ਮਿਲੈ, ਪਤੀ ਨਾਲ ਮਿਲੇਗੀ, ਮਿਲਾਈ ਕਿਸੇ ਦੀ ਮਿਲਾਈ ਹੋਈ। ਮਨੁੱਖ ਦੀ ਆਤਮਾ ਪਰਮਾਤਮਾ ਨਾਲ ਮਿਲੇਗੀ, ਗੁਰੂ ਦੀ ਮਿਲਾਈ ਹੋਈ। ਮਿਲੈ ਮਿਲਾਈ ਸਿੱਧੀ ਨਹੀਂ ਮਿਲ ਸਕਦੀ, ਕੋਈ ਮਿਲਾਵੇ ਤਾਂ ਮਿਲੇਗੀ, ਗੁਰੂ ਦੀ ਮਿਲਾਈ ਹੋਈ ਮਿਲੇਗੀ, ਐਵੇਂ ਨਹੀਂ ਮਿਲੇਗੀ। ਨਾਨਕ ਸਾਧਨ ਮਿਲੈ ਮਿਲਾਈ, ਔਰਤ ਪਤੀ ਨਾਲ ਮਿਲੇਗੀ ਜਦੋਂ ਕੋਈ ਮੇਲ ਕਰਾਵੇ, ਜੇ ਗੁਰੂ ਮੇਲ ਕਰਾਵੇ। ਗੁਰੂ ਦੀ ਮਿਲਾਈ ਹੋਈ ਮਿਲੇਗੀ, ਉਂਝ ਨਹੀਂ ਮਿਲੇਗੀ। ਨਾਨਕ ਸਾਧਨ ਮਿਲੈ ਮਿਲਾਈ। ਫਿਰ ਅੱਗੇ ਕੀ ਕਹਿੰਦੇ ਨੇ,
ਬਿਨ ਪਰ ਨੀਂਦ ਨਾ ਆਵੇ,
ਬਿਨ ਪਰ ਨੀਂਦ ਨਾ ਆਵੇ। ਪ੍ਰਭੂ ਪਤੀ ਤੋਂ ਬਿਨਾ ਨੀਂਦ ਨਹੀਂ ਆ ਸਕਦੀ, ਭਾਵ ਸ਼ਾਂਤੀ ਨਹੀਂ ਆ ਸਕਦੀ। ਮਨੁੱਖ ਦੁਖੀ ਰਹੇਗਾ, ਤੜਪਦਾ ਰਹੇਗਾ, ਆਤਮਾ ਸ਼ਾਂਤ ਨਹੀਂ ਹੋ ਸਕਦੀ। ਨੀਂਦ ਕੀ ਹੈ? ਚੈਨ ਸਕੂਨ ਦੀ ਨਿਸ਼ਾਨੀ ਹੈ। ਕਿਸੇ ਕਿਸਮ ਦੀ ਬੇਚੈਨੀ ਹੈ, ਨੀਂਦ ਆਏਗੀ? नहीं होगी। कोई परेशानी है, कोई बेचैनी है, नींद आएगी? नहीं आ सकती। नींद आ गई है तो भाव की है चैन है, सुकून है, शांति है। तो कहने अंदरला शांत हो जाता है जो पति मिल जाता है, नींद आ जाती है, अंदर शांति वर्त जाती है, चैन सुकून वर्त जाता है। नानक साधन मिले मिलाई, बिन पिर
नींद ना,
बिना पिर तो अंदर शांति वर्त नहीं सकती, अंदर चैन सुकून आ नहीं सकता। जे अंदरला चैन अंदरला सुकून अंदरली शांति चाहते हो तो पिर का मिलाप जरूरी है। तो किन्ना सोना तुसी वेखो सतगुरु ने समझाया पैरेलल देके एग्जाम्पल देके एक औरत का। हाँ जी,
मुंद नमानड़िया जियो बिन तनी प्यारे, क्यों सुख पावेगी बिन उधारे, ना बिन कारवासी
करवास नाही, ना बिन करवास नाही,
करवास नाही, पूछो सकी सहेलियां,
सहेलियां
सहेलियां बिन नाम प्रीत प्यार,
बिन नाम प्रीत प्यार नाही,
वसे साच सहेलियां,
साच सहेलिया, इथे सहेलियां नहीं सहेलिया,
सच मन सज्जन संतोख मेला, गुरमती सौ जानिया,
शौ जानिया,
गुरमती शौ जानिया, नानक नाम ना छोड़े साधन नाम
साधन,
नानक नाम ना छोड़े साधन नाम सहज समानिया
समानिया। हाँ जी, लाइक एक बार फिर सारे चल करो। मुंद निमानड़िया जियो बिन तनी प्यारे, क्यों सुख पावेगी बिन उरधारे, ना बिन करवास नाही, पुछो सखी सहेलियां, बिन नाम प्रीत प्यार नाही, वसै साच सहेलिया, सच मन सज्जन संतोख मेला, गुरमती शौ जानिया, नानक नाम ना छोड़े साधन नामे सहज समाणिया।
मुंद निमानड़िया जियो बिन तनी प्यारे,
मुंद निमानड़िया जियो बिन तनी प्यारे, किसनो आखीदा निमानड़ी, निमानड़िया तो भाव निमानड़ी। मुंद आखदे ने औरत, जवान औरत, अल्लड़ जवान औरत, निमानड़िया की भाव है निमानड़िया दा, निमाणी
है,
निमाणी है, निमाणी है भाव टेंदी कला विच है, टेंदी कला विच है, निमाणा जिहा बंदा टेंदी कला वाला बंदा। मुंद निमानड़िया जियो बिन तनी प्यारे, औरत दे सिर ते तनी नहीं ते ओ निमाणी है, ओ टेंदी कला विच है। तनी दा मतलब होंदा है पति। मुंद निमानड़िया जियो औरत निमाणी है, कदों बिन तनी प्यारे, जे सिर ते प्यारा प्रीतम तनी नहीं है ते वो निमानड़ी है, वो टेंदी कला विच है। जेड़ी औरत दे सिर ते पति नहीं है वो निमाणी है, वो टेंदी कला विच है, वो निमाणी है। एवें भाई जेड़ी जेड़े बंदे दा जड़े बंदे दे सिर ते परमात्मा नहीं है, ਹੁਣ ਤੁਸੀਂ ਕਹੋਗੇ ਸਾਰਿਆਂ ਦੇ ਸਿਰ ਤੇ ਹੀ ਹੈ ਪਰਮਾਤਮਾ ਦਾ ਭਾਵ ਕਿ ਤੁਸੀਂ ਆਪਣਾ ਨਹੀਂ ਨਾ ਬਣਾਇਆ ਤਾਂ ਤੁਹਾਡੇ ਸਿਰ ਤੇ ਨਹੀਂ ਹੈ, ਜਿਸ ਨੇ ਆਪਣਾ ਨਹੀਂ ਬਣਾਇਆ ਉਸਦੇ ਸਿਰ ਤੇ ਨਹੀਂ ਹੈ, ਜਿਸ ਨੇ ਪਰਮੇਸ਼ਰ ਨੂੰ ਆਪਣਾ ਨਹੀਂ ਬਣਾਇਆ ਉਹਦੇ ਸਿਰ ਤੇ ਨਹੀਂ, ਜਿਹਨੇ ਬਣਾ ਲਿਆ ਉਹਦੇ ਸਿਰ ਤੇ ਹੈ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੇ ਸਿਰ ਤੇ ਨਹੀਂ ਹੈ, ਉਹ ਮੰਨਦੇ ਹੀ ਨਹੀਂ ਤੇ ਕਾਹਦਾ ਹੋਇਆ ਉਹਨਾਂ ਦੇ ਸਿਰ ਤੇ। ਤਾਂ ਕਹਿੰਦੇ ਨੇ ਜਿਵੇਂ ਔਰਤ ਦੇ ਸਿਰ ਤੇ ਪਤੀ ਨਾ ਹੋਵੇ ਉਹ ਨਿਮਾਣੀ ਹੈ ਟੈਂਦੀ ਕਲਾ ਵਿੱਚ, ਐਵੇਂ ਉਹ ਬੰਦਾ ਜੋ ਪ੍ਰਭੂ ਪਤੀ ਨਾਲ ਜੁੜਦਾ ਨਹੀਂ ਸਾਰੀ ਉਮਰ ਉਹ ਵੀ ਟੈਂਦੀ ਕਲਾ ਚ ਹੀ ਰਹਿੰਦਾ ਹੈ, ਉਹ ਵੀ ਨਿਮਾਣਾ ਹੀ ਰਹਿੰਦਾ ਹੈ, ਉਹਦੀ ਆਤਮਾ ਵੀ ਨਿਮਾਣੀ ਰਹਿੰਦੀ ਹੈ, ਉਹ ਵੀ ਟੈਂਦੀ ਕਲਾ ਚ ਹੀ ਰਹਿੰਦਾ ਹੈ। ਜਿਹੜਾ ਪਰਮੇਸ਼ਰ ਨੂੰ ਨਹੀਂ ਮੰਨਦਾ ਸਿਰ ਤੇ ਉਹ ਵੀ ਟੈਂਦੀ ਕਲਾ ਚ ਹੀ ਰਹਿੰਦਾ ਹੈ। ਆਖਿਆ ਮੁੰਦ ਨਿਮਾਨੜੀਆ ਜੀਓ ਬਿਨ ਬਿਨਾ ਧਨੀ ਪਤੀ, ਜੇ ਸਿਰ ਤੇ ਪਤੀ ਨਹੀਂ ਹੈ ਤਾਂ ਨਿਮਾਣੀ ਹੈ ਔਰਤ। ਐਵੇਂ ਜੇ ਬੰਦਾ ਸਿਰ ਤੇ ਪਤੀ ਪ੍ਰਭੂ ਪਤੀ ਨੂੰ ਨਹੀਂ ਮੰਨਦਾ ਉਹ ਨਿਮਾਣਾ ਹੈ ਟੈਂਦੀ ਕਲਾ ਵਿੱਚ ਹੈ। ਹਾਂਜੀ,
ਕਿਉਂ ਸੁਖ ਪਾਵੇਗੀ ਬਿਨ ਉਧਾਰੇ,
ਕਿਉਂ ਸੁਖ ਪਾਵੇਗੀ, ਕਿਉਂ ਤੋਂ ਭਾਵ ਕਿਵੇਂ ਸੁਖ ਪਾ ਸਕਦੀ ਹੈ ਔਰਤ, ਉਹ ਬੰਦਾ ਕਿਵੇਂ ਸੁਖ ਪਾ ਸਕਦਾ ਹੈ, ਕਿਉਂ ਸੁਖ ਪਾਵੇਗੀ, ਪ੍ਰਭੂ ਤੋਂ ਬਿਨਾਂ ਬੰਦਾ ਕਿਵੇਂ ਸੁਖ ਪਾ ਸਕਦਾ ਹੈ, ਕਿਉਂ ਦਾ ਮਤਲਬ ਕਿਵੇਂ, ਕਿਉਂ ਸੁਖ ਪਾਵੇਗੀ, ਉਹ ਭਾਈ ਔਰਤ ਕਿਵੇਂ ਸੁਖ ਪਾ ਸਕਦੀ ਹੈ ਜੇ ਸਿਰ ਤੇ ਧਣੀ ਨਹੀਂ ਹੈ, ਸਿਰ ਤੇ ਪਤੀ ਨਹੀਂ ਹੈ, ਸਿਰ ਤੇ ਖਸਮ ਨਹੀਂ ਹੈ, ਕਿਵੇਂ ਸੁਖ ਪਾ ਸਕਦੀ ਹੈ। ਐਵੇਂ ਜਿਹਨੇ ਉਰ ਧਾਰੇ, ਉਰ ਕਹਿੰਦੇ ਨੇ ਹਿਰਦਾ, ਧਾਰੇ ਵਸਾਇਆ, ਉਹ ਜਿਹਨੇ ਪਰਮੇਸ਼ਰ ਨੂੰ ਹਿਰਦੇ ਚ ਨਹੀਂ ਵਸਾਇਆ ਉਹ ਕਿਵੇਂ ਸੁਖ ਪਾ ਸਕਦਾ, ਜਿਹਨੇ ਪਰਮੇਸ਼ਰ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਭਾਵ ਜਿਹਨੇ ਪ੍ਰਭੂ ਪਤੀ ਦੀ ਯਾਦ ਹਿਰਦੇ ਵਿੱਚ ਨਹੀਂ ਵਸਾਈ ਉਹ ਕਿਵੇਂ ਸੁਖ ਪਾ ਸਕਦਾ। ਹਾਂਜੀ,
ਨਾ ਬਿਨ ਕਰਵਾਸੀ ਨਾ ਹੀ ਪੁੱਛੋ ਸਕੀ ਸਹੇਲੀਆਂ,
ਆਖਦੇ ਨੇ ਨਾ ਬਿਨ ਕਰਵਾਸ ਨਾ ਹੀ ਪੁੱਛੋ ਸਖੀ ਸਹੇਲੀਆਂ, ਨਾ ਜਿਵੇਂ ਧਨੀ ਦਾ ਅਰਥ ਪਤੀ ਹੈ, ਇਵੇਂ ਨਾ ਦਾ ਮਤਲਬ ਵੀ ਪਤੀ ਹੈ। ਨਾ ਬਿਨ ਕਰਵਾਸ ਨਾ ਹੀ, ਵਾਸ ਕਹਿੰਦੇ ਨੇ ਵਸੇਬਾ, ਪਤੀ ਸਿਰ ਤੇ ਨਹੀਂ ਹੈ ਤੇ ਘਰ ਚ ਵਸੇਬਾ ਕਾਹਦਾ, ਤੁਹਾਨੂੰ ਪਤਾ ਪਤੀ ਮਰ ਜਾਏ ਨਾ ਸਿਰ ਤੋਂ ਉਹਦੇ ਔਰਤਾਂ ਨੂੰ ਘਰੋਂ ਕੱਢ ਦਿੰਦੇ ਸੀ, ਸਹੁਰੇ ਘਰ ਵਾਲੇ ਕਹਿਣਾ ਜਾ ਤੁਰ ਜਾ ਤੇਰੇ ਲਈ ਥਾਂ, ਮਾਂ ਬਾਪ ਵੀ ਗੱਲ ਨਹੀਂ ਸੀ ਲਾਉਂਦੇ ਕਈ ਵਾਰੀ, ਐਸੀ ਗੱਲ ਨੌਬਤ ਹੁੰਦੀ ਸੀ, ਕੋਈ ਜ਼ਮਾਨਾ ਸੀ ਸਹੁਰੇ ਘਰ ਇੱਜ਼ਤ ਨਹੀਂ ਸੀ ਰਹਿੰਦੀ ਔਰਤ ਦੀ, ਪਤੀ ਮਰ ਗਿਆ ਕਹਿੰਦੇ ਸਨ ਚੱਕ ਜੁੱਲੀ ਬਿਸਤਰਾ ਜਾ ਇੱਥੋਂ। ਕਹਿੰਦੇ ਨੇ ਔਰਤ ਦੇ ਸਿਰ ਤੇ ਪਤੀ ਨਹੀਂ ਤੇ ਘਰ ਚ ਵਸੇਬਾ ਕਾਹਦਾ, ਕਾਹਦੀ ਵਸੋਂ ਘਰ ਚ। ਕਹਿੰਦੇ ਨੇ ਕਿਉਂ ਸੁਖ ਪਾਵੇਗੀ, ਨਾ ਬਿਨ ਕਰਵਾਸ ਨਾ ਹੀ ਪਤੀ ਬਿਨਾ ਔਰਤ ਦਾ ਘਰ ਚ ਵਸੇਬਾ ਕਾਹਦਾ। ਇਸੇ ਤਰ੍ਹਾਂ ਜੇ ਪਰਮੇਸ਼ਰ ਹਿਰਦੇ ਘਰ ਚ ਨਹੀਂ ਵਸਿਆ ਤਾਂ ਤੁਹਾਡਾ ਵੀ ਜ਼ਿੰਦਗੀ ਚ ਕਾਹਦਾ ਵਸੇਬਾ, ਤੁਹਾਡੀ ਵੀ ਕਿਹੀ ਜ਼ਿੰਦਗੀ, ਕਿਸੇ ਕੰਮ ਦੀ। ਜੇ ਤੁਹਾਡੇ ਹਿਰਦੇ ਘਰ ਵਿੱਚ ਵੀ ਪ੍ਰਭੂ ਨਹੀਂ ਵਸ ਰਿਹਾ, ਤੁਹਾਡੇ ਸਿਰ ਤੇ ਵੀ ਜੇ ਪ੍ਰਭੂ ਨਹੀਂ ਹੈ ਤੇ ਤੁਹਾਡਾ ਵਸੇਬਾ ਵੀ ਕਿਹਾ। ਨਾ ਬਿਨ ਕਰਵਾਸ ਨਾ ਹੀ ਪੁੱਛੋ ਸਖੀ ਸਹੇਲੀਆਂ, ਉਹਨਾਂ ਸਖੀਆਂ ਉਹਨੀਆਂ ਸਹੇਲੀਆਂ ਨੂੰ ਜਾ ਕੇ ਪੁੱਛ ਕੇ ਦੇਖੋ ਜਿਨ੍ਹਾਂ ਦੇ ਸਿਰ ਤੋਂ ਪਤੀ ਉੱਠ ਗਏ ਨੇ, ਉਹ ਦੱਸਣਗੀਆਂ ਕਿ ਪਤੀ ਤੋਂ ਬਿਨਾਂ ਘਰ ਚ ਵਸੇਬਾ ਕੋਈ ਨਹੀਂ, ਕਾਹਦਾ ਰਹਿਣਾ। ਭਾਵ ਜੇ ਰਹਿਣ ਵੀ ਦਿੰਦੇ ਨੇ ਤੇ ਨੀਵੇਂ ਹੋ ਕੇ ਰਹਿਣਾ ਪੈਂਦਾ, ਕੋਈ ਜ਼ਿੰਦਗੀ ਕਾਹਦੀ ਹੈ। ਐਵੇਂ ਜੇ ਹਿਰਦੇ ਚ ਪ੍ਰਭੂ ਪ੍ਰੀਤਮ ਨਹੀਂ ਤਾਂ ਜ਼ਿੰਦਗੀ ਵੀ ਕਿਸੇ ਕੰਮ ਦੀ ਨਹੀਂ, ਲਾਣਤ ਭਰੀ ਜ਼ਿੰਦਗੀ ਹੈ। ਹਾਂਜੀ,
ਬਿਨ ਨਾਮ ਪ੍ਰੀਤ ਪਿਆਰ ਨਾ ਹੀ ਵਸੈ ਸਾਚ ਸਹੇਲੀਆ।
ਬਿਨ ਨਾਮ ਪ੍ਰੀਤ ਪਿਆਰ ਨਾ ਹੀ ਵਸੈ ਸਾਚ ਸੁਹੇਲੀਆ। ਬਿਨ ਨਾਮ ਪ੍ਰੀਤ ਪਿਆਰ ਨਾ ਹੀ ਜੇ ਬੰਦਾ ਵੀ ਨਾਮ ਨਹੀਂ ਜਪਦਾ, ਪਰਮੇਸ਼ਰ ਨਾਲ ਪਿਆਰ ਨਹੀਂ ਜੋੜਦਾ, ਬਿਨ ਨਾਮ ਪ੍ਰੀਤ ਪਿਆਰ ਨਾ ਹੀ। ਨਾਮ ਤੋਂ ਬਿਨਾ ਪਰਮੇਸ਼ਰ ਪਤੀ ਨਾਲ ਪ੍ਰੇਮ ਪਿਆਰ ਜਾਗ ਨਹੀਂ ਸਕਦਾ। ਬਿਨ ਨਾਮ, ਨਾਮ ਤੋਂ ਬਿਨਾ, ਬਿਨ ਨਾਮ ਪ੍ਰੀਤ ਪਿਆਰ ਨਾ ਹੀ, ਨਾ ਹੀ ਪ੍ਰਭੂ ਜੀ ਨਾਲ ਪ੍ਰੀਤੀ ਪੈ ਸਕਦੀ ਹੈ, ਨਾ ਪਿਆਰ ਪੈ ਸਕਦਾ ਹੈ। ਤਾਂ ਕਹਿੰਦੇ ਨੇ ਜੇ ਬੰਦਿਆ ਤੂੰ ਆਪਣੇ ਪ੍ਰਭੂ ਪਤੀ ਨੂੰ ਖੁਸ਼ ਕਰਨਾ ਹੈ ਤਾਂ ਨਾਮ ਜਪਣਾ ਪਏਗਾ। ਨਾਮ ਤੋਂ ਬਿਨਾ ਪ੍ਰਭੂ ਪਤੀ ਨਾਲ ਨਾ ਪ੍ਰੇਮ ਪੈਦਾ ਹੋ ਸਕਦਾ ਹੈ, ਨਾ ਪਿਆਰ ਪੈਦਾ ਹੋ ਸਕਦਾ ਹੈ। ਬਿਨ ਨਾਮ ਪ੍ਰੀਤ ਪਿਆਰ ਨਾ ਹੀ ਵਸੈ ਸਾਚ ਸੁਹੇਲੀਆ। ਕਹਿੰਦੇ ਨੇ ਜੇ ਸੁਖੀ ਹੋ ਕੇ ਪ੍ਰਭੂ ਵਿੱਚ ਵਸਣਾ ਹੈ ਤਾਂ ਨਾਮ ਜਪਣਾ ਪਏਗਾ। ਵਸੈ ਇਹ ਵਸਣਾ ਹੈ, ਸਾਚ ਪ੍ਰਭੂ ਵਿੱਚ, ਸੁਹੇਲੀਆ ਸੌਖੀ ਹੋ ਕੇ। ਜੇ ਪ੍ਰਭੂ ਦੇ ਨਾਲ ਸੌਖੀ ਹੋ ਕੇ ਵਸਣਾ ਹੈ ਤਾਂ ਨਾਮ ਜਪਣਾ ਪਏਗਾ। ਐਵੇਂ ਨਹੀਂ ਵਸ ਸਕਦੀ ਪ੍ਰਭੂ ਨਾਲ। ਜੇ ਪ੍ਰਭੂ ਪਤੀ ਨਾਲ ਸੁਖੀ ਹੋ ਕੇ ਵਸਣਾ ਹੈ ਤੇ ਨਾਮ ਜਪਣਾ ਪਏਗਾ। ਦੇਖੋ ਕਿਉਂ ਨਾਮ ਜਪਣਾ ਪਏਗਾ, ਕਿਉਂਕਿ ਬਿਨ ਨਾਮ ਪਹਿਲਾਂ ਆ ਗਿਆ। ਬਿਨ ਨਾਮ ਪ੍ਰੀਤ ਪਿਆਰ ਨਹੀਂ, ਨਾਮ ਤੋਂ ਬਿਨਾਂ ਪ੍ਰਭੂ ਪਤੀ ਨਾਲ ਪਿਆਰ ਪੈ ਨਹੀਂ ਸਕਦਾ। ਤੇ ਜੇ ਪ੍ਰਭੂ ਪਤੀ ਨਾਲ ਵਸਣਾ ਹੈ, ਵਸੈ ਸਾਚ, ਜੇ ਪ੍ਰਭੂ ਪਤੀ ਨਾਲ ਵਸਣਾ ਹੈ, ਕਿਸ ਤਰ੍ਹਾਂ ਵਸਣਾ ਹੈ, ਸੁਹੇਲੀਆ ਸੌਖੀ ਹੋ ਕੇ, ਤਾਂ ਕੀ ਕਰਨਾ ਪਏਗਾ, ਨਾਮ ਜਪਣਾ ਪਏਗਾ। ਪਹਿਲਾਂ ਸਮਝਾਇਆ ਕਿ ਨਾਮ ਤੋਂ ਬਿਨਾਂ ਪ੍ਰਭੂ ਨਾਲ ਪਿਆਰ ਨਹੀਂ ਪੈ ਸਕਦਾ। ਫਿਰ ਸਮਝਾਉਂਦੇ ਨੇ ਕਿ ਜੇ ਪ੍ਰਭੂ ਦੇ ਨਾਲ ਸੁਖੀ ਵਸਣਾ ਹੈ ਤੂੰ ਤਾਂ ਨਾਮ ਜਪਣਾ ਪਏਗਾ। ਬਿਨ ਨਾਮ ਪ੍ਰੀਤ ਪਿਆਰ ਨਾ ਹੀ ਵਸੈ, ਜੇ ਵਸਣਾ ਹੈ ਸਾਚ ਪ੍ਰਭੂ ਵਿੱਚ, ਚੱਚੇ ਨੂੰ ਸਿਆਰੀ ਹੈ ਪ੍ਰਭੂ ਵਿੱਚ, ਜੇ ਪ੍ਰਭੂ ਵਿੱਚ ਵਸਣਾ ਹੈ, ਜੇ ਪ੍ਰਭੂ ਵਿੱਚ ਵਾਸਾ ਪਾਉਣਾ ਹੈ, ਜੇ ਪ੍ਰਭੂ ਦੇ ਘਰ ਵਿੱਚ ਵਾਸਾ ਪਾਉਣਾ ਹੈ, ਜੇ ਪ੍ਰਭੂ ਦੇ ਮਹਿਲਾਂ ਵਿੱਚ ਵਾਸਾ ਪਾਉਣਾ ਹੈ, ਸੁਹੇਲੀਆ ਸੌਖੀ ਹੋ ਕੇ, ਤਾਂ ਫਿਰ ਅੰਡਰਸਟੂਡ ਹੈ ਕਿ ਨਾਮ ਜਪਣਾ ਪਏਗਾ। ਨਾਮ ਬਿਨਾਂ ਦਾ ਉੱਥੇ ਪਿਆਰ ਹੀ ਨਹੀਂ ਪੈ ਸਕਦਾ। ਜੇ ਉੱਥੇ ਜਗ੍ਹਾ ਪਾਉਣੀ ਹੈ ਤਾਂ ਪਿਆਰ ਪਾਉਣਾ ਪਏਗਾ, ਨਾਮ ਜਪਣਾ ਪਏਗਾ।
ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸ਼ੋ ਜਾਣਿਆ।
ਸੱਚ ਮਨ, ਹੁਣ ਦੇਖੋ ਮਨ ਤੇ ਮਨੇ ਕਹਿਣ ਚ ਕਿੰਨਾ ਅਰਥ ਨਿਖਰੇਗਾ। ਸੱਚ ਮਨ ਹੈ ਸੱਜਣ ਸੰਤੋਖ ਮੇਲਾ, ਸੱਚ ਮਨ ਹੈ ਸੱਜਣ ਸੰਤੋਖ ਮੇਲਾ ਗੁਰਮਤੀ ਸ਼ੋ ਜਾਣਿਆ। ਸੱਚ ਮਨ ਹੈ ਜਦੋਂ ਨਾਮ ਮਨ ਵਿੱਚ ਵਸਦਾ ਹੈ ਨਾ, ਸੱਜਣ ਦਾ, ਕਿਹਦਾ, ਸੱਜਣ ਦਾ ਨਾਮ, ਸੱਜਣ ਆਇਆ ਨਾ ਨਾਲ, ਸੱਚ ਤੇ ਸੱਜਣ ਇਕੱਠਾ ਹੈ, ਜਦੋਂ ਨਾਮ ਸੱਜਣ ਦਾ ਮਨ ਵਿੱਚ ਵਸੇ ਤਾਂ ਸੰਤੋਖ ਸੰਤੋਖ ਜਾਗਦਾ ਹੈ। ਭਾਵ ਕਿ ਮਾਇਆ ਦੀ ਲਾਲਚ ਮੁੱਕ ਜਾਂਦੀ ਹੈ, ਦੂਜੇ ਪਾਸੇ ਦੌੜ ਮੁੱਕ ਜਾਂਦੀ ਹੈ, ਸੰਤੋਖ ਆ ਜਾਂਦਾ ਹੈ ਤੇ ਮੇਲਾ ਫਿਰ ਪਤੀ ਨਾਲ ਮੇਲਾ ਹੈ। ਸੱਜਣ ਦਾ ਨਾਮ ਜਪੀਏ ਹਿਰਦੇ ਚ ਸੰਤੋਖ ਪੈਦਾ ਹੋ ਜਾਂਦਾ ਹੈ ਤੇ ਫਿਰ ਮੇਲਾ ਹੈ ਪ੍ਰਭੂ ਨਾਲ, ਪਤੀ ਨਾਲ ਮੇਲਾ ਹੈ। ਦੇਖੋ ਥੋੜੇ ਥੋੜੇ ਅੱਖਰ ਲਿਖੇ ਨੇ ਲੇਕਿਨ ਭਾਵ ਗਹਿਰਾ ਹੈ, ਬਾਕੀ ਸਮਝਣੇ ਪੈਂਦੇ ਨੇ। ਸੱਚ ਮਨੇ ਜੇ ਨਾਮ ਮਨ ਵਿੱਚ ਵਸ ਜਾਏ, ਕਿਹਦਾ ਨਾਮ? ਤੂੰ ਆਖਿਆ ਸੱਜਣ, ਸੱਜਣ ਕੌਣ? ਸੱਜਣ ਪ੍ਰਭੂ। ਜੇ ਸੱਜਣ ਪ੍ਰਭੂ ਦਾ ਨਾਮ ਮਨ ਵਿੱਚ ਵਸ ਜਾਏ, ਸੱਚ ਮਨੈ ਸੱਜਣ, ਇੱਥੇ ਤੱਕ ਅਰਥ ਹੋਏ। ਪਹਿਲਾਂ ਸੱਚ ਕਾਹਦੇ ਲਈ ਆਇਆ? ਨਾਮ ਲਈ। ਤੁਹਾਨੂੰ ਮੈਂ ਦੱਸਿਆ ਸੱਚ ਜਾਂ ਨਾਮ ਲਈ ਆਉਂਦਾ ਜਾਂ ਪਰਮਾਤਮਾ ਲਈ, ਤਾਂ ਇੱਥੇ ਸੱਚ ਦਾ ਮਤਲਬ ਹੈ ਨਾਮ। ਸੱਚ ਮਨੈ ਜੇ ਨਾਮ ਮਨ ਵਿੱਚ ਵਸ ਜਾਏ, ਕਿਹਦਾ ਨਾਮ? ਤੂੰ ਆਖਿਆ ਸੱਜਣ। ਸੱਜਣ ਕੌਣ ਹੈ? ਪ੍ਰਭੂ ਸੱਜਣ ਹੈ। ਜੇ ਪ੍ਰਭੂ ਸੱਜਣ ਦਾ ਨਾਮ ਮਨ ਵਿੱਚ ਵਸ ਜਾਏ ਤਾਂ ਫਿਰ ਸੰਤੋਖ ਹੈ, ਫਿਰ ਹਿਰਦਾ ਸੰਤੋਖ ਵਿੱਚ ਹੈ, ਫਿਰ ਹਿਰਦੇ ਵਿੱਚ ਸਬਰ ਸੰਤੋਖ ਹੈ, ਫਿਰ ਲਾਲਚ ਨਹੀਂ ਰਹਿੰਦੀ, ਨਾ ਮਾਇਆ ਦੀ ਨਾ ਪਦਾਰਥਾਂ ਦੀ ਕੋਈ ਲਾਲਚ ਨਹੀਂ ਰਹਿੰਦੀ, ਫਿਰ ਸੰਤੋਖ ਹੈ। ਤੇ ਸੰਤੋਖ ਨਾਲ ਹੀ ਮੇਲਾ ਹੈ। ਕਿਹਦੇ ਨਾਲ? ਸੱਜਣ ਨਾਲ ਮੇਲਾ ਹੈ। ਕਿਹਦੇ ਨਾਲ ਮੇਲਾ ਹੈ? ਸੱਜਣ ਨਾਲ ਮੇਲਾ ਹੈ। ਇੱਕ ਦੋ ਤਿੰਨ ਚਾਰ, ਚਾਰ ਅੱਖਰ ਟੁੱਟਵੇਂ ਟੁੱਟਵੇਂ ਲਾਏ ਨੇ, ਇਹਨਾਂ ਨੇ ਜੋੜ ਕੇ ਅਰਥ ਕਰਨਾ। ਜੁੜਦੇ ਕਿਵੇਂ ਨੇ? ਤਰਤੀਬ ਤੁਹਾਨੂੰ ਮੈਂ ਦੱਸੀ। ਸੱਚ ਮਨੈ ਜੇ ਨਾਮ ਵਿੱਚ, ਨਾਮ ਮਨ ਵਿੱਚ ਵਸ ਜਾਏ, ਕਿਹਦਾ ਨਾਮ? ਤੂੰ ਆਖਿਆ ਸੱਜਣ, ਸੱਜਣ ਪ੍ਰਭੂ ਦਾ। ਜੇ ਸੱਜਣ ਪ੍ਰਭੂ ਦਾ ਨਾਮ ਮਨ ਵਿੱਚ ਵਸ ਜਾਏ ਤਾਂ ਫਿਰ ਕੀ ਹੈ? ਸੰਤੋਖ। ਹਿਰਦੇ ਚ ਸੰਤੋਖ ਪੈਦਾ ਹੁੰਦਾ ਹੈ, ਭਾਵ ਮਾਇਆ ਵੱਲ ਦੌੜਦਾ ਨਹੀਂ ਹੈ, ਮਨ ਮਨ ਟਿਕ ਜਾਂਦਾ ਹੈ। ਤੇ ਮਨ ਟਿਕਣ ਦੇ ਨਾਲ ਹੀ ਹੈ ਮੇਲਾ, ਫਿਰ ਮਿਲਾਪ ਹੈ ਪ੍ਰਭੂ ਨਾਲ। ਇੱਕ ਵਾਰੀ ਸੰਤੋਖ ਪੈਦਾ ਹੋ ਗਿਆ, ਤ੍ਰਿਸ਼ਨਾ ਮੁੱਕ ਗਈ ਹੈ, ਤਾਂ ਮੇਲਾ ਹੈ। ਸੰਤੋਖ ਦੱਸਦਾ ਹੈ ਕਿ ਤ੍ਰਿਸ਼ਨਾ ਮੁੱਕ ਗਈ ਹੈ, ਲਾਲਚ ਮੁੱਕ ਗਈ ਹੈ, ਤਾਂ ਫਿਰ ਮੇਲਾ ਹੈ। ਕਿਉਂਕਿ ਲਾਲਚ ਤ੍ਰਿਸ਼ਨਾ ਹੀ ਤੇ ਸਤਾ ਰਹੀ ਹੈ, ਇਹੀ ਤੇ ਮਨ ਨੂੰ ਦੁੜਾ ਰਹੀ ਹੈ, ਪਾਸੇ ਲੈ ਜਾ ਰਹੀ ਹੈ, ਗੁਰਾਹੇ ਲੈ ਜਾ ਰਹੀ ਹੈ। ਸੰਤੋਖ ਹੈ ਤਾਂ ਮੇਲਾ ਹੈ, ਤੇ ਸੰਤੋਖ ਆਉਂਦਾ ਹੀ ਨਾਮ ਨਾਲ ਹੈ। ਤੋ ਖੈਰ ਨਾਮ ਮਨ ਵਿੱਚ ਸੱਜਣ ਦਾ ਤੇ ਸੰਤੋਖ ਪੈਦਾ ਹੋ ਜਾਂਦਾ ਹੈ, ਮਨ ਤ੍ਰਿਪਤ ਹੋ ਜਾਂਦਾ ਹੈ, ਤ੍ਰਿਸ਼ਨਾ ਮੁੱਕ ਜਾਂਦੀ ਹੈ, ਤੇ ਤ੍ਰਿਸ਼ਨਾ ਮੁੱਕਦਿਆਂ ਹੀ ਮਨ ਟਿਕ ਜਾਂਦਾ ਹੈ ਤੇ ਪ੍ਰਭੂ ਜੀ ਨਾਲ ਮੇਲਾ। ਫਿਰ ਅੱਗੇ ਕੀ ਆਖਿਆ ਹੈ?
ਗੁਰਮਤੀ ਸੋ ਜਾਣਿਆ,
ਗੁਰਮਤੀ ਸੋ ਜਾਣਿਆ। ਇਸ ਤਰ੍ਹਾਂ ਗੁਰੂ ਦੀ ਮਤ ਪਾ ਕੇ ਸੋ ਪਤੀ, ਪ੍ਰਭੂ ਪਤੀ ਨੂੰ ਜਾਣ ਲਈਦਾ ਹੈ। ਇਸ ਤਰ੍ਹਾਂ ਗੁਰੂ ਦੀ ਮਤ ਲੈ ਕੇ, ਨਾਮ ਜਪ ਕੇ, ਸੰਤੋਖ ਹਾਸਲ ਕਰਕੇ ਪ੍ਰਭੂ ਸੋ ਨੂੰ ਪਾ ਲਈਦਾ ਹੈ। ਸੋ ਕਹਿੰਦੇ ਨੇ ਪਤੀ, ਸੋ ਨਹੀਂ ਕਹਿਣਾ ਇਸਨੂੰ, ਹੈ ਹੀ ਸੋ ਪੱਲਿਓ ਬਿੰਦੀ ਲਾਉਣੀ ਪਵੇਗੀ। ਸੋ ਕਹੋਗੇ ਤੇ ਸਹਿਣਾ, ਸੋ ਪਤੀ, ਸੋ ਵੇ ਜੀ ਆ ਆਪਣਾ ਕੀ ਆ ਕਹਿੰਦੇ ਹੋ ਨਾ, ਸਹੋ ਵੇ ਜੀ ਆ ਆਪਣਾ ਕੀ ਆ, ਉੱਥੇ ਸੋ ਹੈ, ਸੱਸਾ ਹਾਹੇ ਨੂੰ ਔਂਕੜ ਹੈ, ਇੱਥੇ ਸੋ ਹੈ, ਸੱਸੇ ਦੇ ਪੈਰ ਚ ਬਿੰਦੀ ਬੋਲੇਗੀ, ਬੇਸ਼ੱਕ ਨਹੀਂ ਹੈ। ਜੇ ਕਹੋਗੇ ਸੋ ਦੇ ਦਾ ਮਤਲਬ ਸਹਿਣਾ, ਇੱਥੇ ਤੇ ਹੈ ਸੋ। ਗੁਰਮਤੀ ਸੋ ਜਾਣਿਆ, ਗੁਰੂ ਦੀ ਮਤ ਲੈ ਕੇ ਪ੍ਰਭੂ ਪਤੀ ਨੂੰ ਜਾਣ ਸਕੀਦਾ ਹੈ। ਹਾਂਜੀ,
ਨਾਨਕ ਨਾਮ ਨਾ ਛੋਟੇ ਸਾਧਨ, ਨਾਮ ਸਹਿ ਸੁਮਾਣੀਆਂ।
ਨਾਨਕ ਨਾਮ ਨਾ ਛੋਟਾ ਸਾਧਨ। ਇਸ ਤਰ੍ਹਾਂ ਬਈ, ਜੋ ਪ੍ਰਭੂ ਦੀ ਪਿਆਰੀ ਬਣ ਜਾਂਦੀ ਹੈ ਔਰਤ, ਉਹ ਨਾਮ ਛੱਡਦੀ ਨਹੀਂ, ਨਾਮ ਜਪਣਾ ਕਦੇ ਛੱਡਦੀ ਨਹੀਂ। ਜਿਹੜੀ ਔਰਤ ਨਾਮ ਜਪਣਾ ਨਹੀਂ ਨਾ ਛੱਡਦੀ, ਤੇ ਨਾਮੇ ਸਹਿਜ ਸਮਾਣੀਆਂ, ਨਾਮ ਜਪ ਕੇ ਹੀ फिर सहज विच आ जाती है। सहज की है? मन दा टिकाओ। सहज किसनु आखदे ने? मन दा टिक जाना ते समाणिया प्रभु विच समा जाना। कहिंदे ने नाम जपण वाले दा ही मन सहज विच आ जांदा है, मन टिक जांदा है। ते जिहदा मन टिक जांदा है उहदा मन प्रभु विच जुड़ जांदा है। सहज समाणिया, सहज कहिंदे ने मन दा टिकाओ ते समाणिया प्रभु विच समा जाना। जिहदा मन अंदर टिक गया उहदी सुरत प्रभु विच टिक गई। जिहदा मन अंदर टिक गया, बाहर दौड़नों हट गया, उहदी सुरत प्रभु विच टिक गई, उह समाणिया। नाम नानक नाम ना छोड़े साधन, नाम है नाम नाल ही सहज मन टिका के समाणिया प्रभु विच सुरत जोड़ी दी है।
मेल सखी सहेलड़ियो हम पिर रावे हा, गुर पुछ लिखोगी
जीओ। गुर पुछ लिखूंगी, मैं लिखांगी।
गुर पुछ लिखोगी जीओ शब्द स्नेहा, शब्द साचा गुर दिखाए।
गुर पुछ लिखोगी जीओ, गुर पुछ लिखोगी जीओ, फिर विश्राम लगना है। जीओ पिछो विश्राम लगना है, कौमा इथे आना। गुरपुच्छ लिखूंगी जीओ
शब्द स्नेहा,
शब्दे स्नेहा आवी स्यारी लावंगू बोलेगी। शब्दे स्नेहा, स्नेहा देना है प्रभु नू शब्द द्वारा। औरत स्नेहा दे दी है ना, पति दूर बैठा है ते चिट्ठी लिखाउंदी है किसे तो, भई लिख दे मैनू चिट्ठी मेरे पति नू मिल जाए।
शब्द साचा गुर दिखाया, मन मुखी पछताणिया, निकस जातो रहे अस्थिर, जाम सच पछाणिया। साच की मत सदा नौतन, शब्द नेहो नवेलहो, नानक नदरी सहज साचा, मिलो सखी सहेलियो।
हाँ जी, एक बार फिर सारे ख्याल नाल सुनो। मिल सखी सहेलड़ियो हम बिर रावेहा, गुरपुछ लिखोंगी जियो शब्दे स्नेहा, शब्द साचा गुरु दिखाया, गुरे दिखाया, मन मुखी पछदानिया, निकस जातो रह अस्थिर, जाम सच पछाणिया। साच कीमत सदा नौतन, शब्द ने नवेलो, नानक नदरी सहज साचा, मिलो सखी सहेली हो। आ हुण इन्ने नूं समझिए। हुण देखो शब्द इक्को ही है, बड़ा लंबा चल रहा। क्यों? क्योंकि समझना जरूरी है।
मिल सखी सहेलड़ियो हम पिर रावेहा,
मिल सखी सहेलड़ियो हम पिर रावेहा, मिल सखी सहेलड़ियो ऐ सखियो सहेलियो आओ आपा मिलके बैठिए। मिल मिल तो भाव मिलके बैठिए, कठियां होके बैठिए। सखियो सहेलियो चलो आपा कठियां होके बैठिए, मिलके बैठिए। मिल सखी सहेलड़ियो ते फिर कठिया बैठ के करिए कि हम पिर रावेहा, आपा प्रभु पति नू चेते करिए, रावेहा सिमरिए चेते करिए। ऐ सतसंगी सहेलियो, ऐ सतसंगी सखियो आओ आपा मिलके बैठिए ते अपने प्रभु पति नू चेते करिए। मिल सखी सहेलड़ियो हम पिर रावेहा, आपा अपने प्रभु पति नू पिर प्रभु पति रावेहा सिमरिए चेते करिए। तो ऐ सतसंगी सहेलियो, ऐ सतसंगी सखियो चलो आपा मिलके बैठिए ਤੇ ਪ੍ਰਭੂ ਪਤੀ ਨੂੰ ਚੇਤੇ ਕਰੀਏ।
ਗੁਰ ਪੁੱਛ ਲਿਖੂਗੀ ਜੀਉ ਸ਼ਬਦ
ਸ਼ਬਦ ਸਾਚਾ ਗੁਰੇ ਦਿਖਾਇਆ ਮਨ ਮੁਖੀ ਪਛਤਾਣੀਆ। ਇੱਥੇ ਸ਼ਬਦ ਸ਼ਬਦ ਨੂੰ ਬੇਸ਼ਕ ਲੱਗਾ ਔਂਕੜ ਸਿਆਰੀ ਨਹੀਂ ਲਾਈ, ਲੇਕਿਨ ਅਰਥ ਹੈ ਸ਼ਬਦ ਹੈ ਗੁਰੂ ਦਾ ਸ਼ਬਦ। ਤਾਂ ਕਹਿੰਦੇ ਨੇ ਗੁਰੂ ਦੇ ਸ਼ਬਦ ਦੁਆਰਾ ਸਾਚਾ ਗੁਰੇ ਦਿਖਾਇਆ। ਜਦੋਂ ਮੈਂ ਸ਼ਬਦ ਉਚਾਰਿਆ ਨਾ, ਸ਼ਬਦ ਦੇ ਸੁਨੇਹੇ ਭੇਜੇ ਤੇ ਗੁਰੇ ਗੁਰੂ ਨੇ ਸਾਚਾ ਦਿਖਾਇਆ, ਪਰਮਾਤਮਾ ਨੂੰ ਵਿਖਾ ਦਿੱਤਾ। ਜਰਾ ਸਮਝੋ, ਫਿਰ ਸ਼ਬਦ ਕਿਹੜਾ ਹੈ? ਗੁਰੂ ਦਾ ਸ਼ਬਦ ਹੈ। ਇਹ ਉਹੀ ਗੁਰੂ ਦਾ ਸ਼ਬਦ ਹੈ ਜਿਸ ਰਾਹੀਂ ਪ੍ਰਭੂ ਪਤੀ ਨੂੰ ਸੁਨੇਹੇ ਭੇਜੇ ਸੀ। ਤੋ ਸਾਚਾ ਆਇਆ ਪ੍ਰਭੂ ਲਈ, ਗੁਰੇ ਗੁਰੂ ਨੇ ਦਿਖਾਇਆ ਵਿਖਾ ਦਿੱਤਾ। ਜਦੋਂ ਮੈਂ ਸ਼ਬਦ ਦੇ ਸੁਨੇਹੇ ਭੇਜੇ ਨਾ, ਗੁਰੂ ਦੇ ਸ਼ਬਦ ਦੇ ਸੁਨੇਹੇ, ਤਾਂ ਫਿਰ ਗੁਰੂ ਦੇ ਸੁਨੇਹਿਆਂ ਨੇ ਪ੍ਰਭੂ ਵਿਖਾ ਦਿੱਤਾ। ਗੁਰੂ ਦੇ ਸ਼ਬਦ ਦੇ ਸੁਨੇਹਿਆਂ ਨੇ ਪ੍ਰਭੂ ਵਿਖਾ ਦਿੱਤਾ। ਆ ਜਿਹੜੇ ਗੁਰੂ ਦੇ ਸ਼ਬਦ ਦੇ ਲਿਖੇ ਸੁਨੇਹੇ ਭੇਜੇ ਸੀ ਨਾ, ਇਹਨਾਂ ਨੇ ਪ੍ਰਭੂ ਪਤੀ ਨੂੰ ਵਿਖਾ ਦਿੱਤਾ। ਤੋ ਭਾਵ ਕੀ ਹੈ? ਜਦੋਂ ਬੰਦਾ ਪਿਆਰ ਨਾਲ ਬਹਿਬਲ ਹੋ ਕੇ ਇਹੋ ਜਿਹੇ ਸ਼ਬਦ ਦੇ ਸੁਨੇਹੇ ਭੇਜਦਾ ਹੈ ਪ੍ਰਭੂ ਪਤੀ ਨੂੰ, ਤਾਂ ਪ੍ਰਭੂ ਪਤੀ ਨਜ਼ਰ ਆ ਜਾਂਦਾ। ਆਖਿਆ ਸਾਚ ਸੱਚ ਮਨੇ, ਹਾਂਜੀ, ਸ਼ਬਦ ਸਾਚਾ ਏ, ਸ਼ਬਦ ਨਾਲ ਸਾਚੇ ਨੂੰ ਨਾ ਜੋੜੋ, ਸ਼ਬਦ ਤੇ ਇਕੱਲਾ ਹੀ ਹੈ। ਸ਼ਬਦ ਨੂੰ ਪਹਿਲਾਂ ਭੁੱਲ ਜਾਓ, ਸ਼ਬਦ ਇੱਕ ਸੁਨੇਹਾ ਸੀ, ਇਹ ਨਹੀਂ ਪੜੋ। ਸਾਚਾ ਗੁਰੇ ਦਿਖਾਇਆ, ਪਰਮਾਤਮਾ ਨੂੰ ਗੁਰੂ ਨੇ ਵਿਖਾ ਦਿੱਤਾ। ਤੇ ਹੁਣ ਉਹ ਜਿਹੜਾ ਸ਼ਬਦ ਹੈ ਲਿਆਓ, ਇਹ ਗੁਰੂ ਨਾਲ ਜੁੜਨਾ ਹੈ। ਕਿਹੜਾ ਸ਼ਬਦ? ਗੁਰੂ ਦਾ ਦਿੱਤਾ ਹੈ ਸ਼ਬਦ। ਕੀ ਦੋ ਵਾਰੀ ਲੱਗਣਾ? ਸਿਰਫ ਸ਼ਬਦ ਗੁਰੂ ਨਾਲ ਲੱਗਣਾ ਤੇ ਸਾਚਾ ਦਿਖਾਇਆ। ਗੁਰੂ ਦੇ ਸ਼ਬਦ ਨੇ ਪਰਮਾਤਮਾ ਨੂੰ ਵਿਖਾ ਦਿੱਤਾ। ਗੁਰੂ ਦੇ ਸ਼ਬਦ ਦਾ ਸੁਨੇਹਾ ਜੋ ਭੇਜਿਆ ਸੀ, ਪਤੀ ਆ ਗਿਆ, ਸੁਨੇਹਾ ਸੁਣਦਾ ਹੀ ਉਹ ਆ ਗਿਆ। ਜਿਵੇਂ ਦੁੱਖ ਭਰੀ ਚਿੱਠੀ ਜਾਂਦੀ ਹੈ ਨਾ, ਪਤਨੀ ਦੀ ਲਿਖਾਈ ਹੋਈ ਭੇਜਦੀ ਹੈ ਪਤਨੀ, ਕੋਈ ਲਿਖ ਆ ਹਾਲਤ ਹੈ ਤੇਰੀ, ਆ ਹਾਲਤ ਹੈ, ਆ ਹਾਲਤ ਹੈ, ਹੁਣ ਤਾਂ ਤੂੰ ਆ ਜਾ। ਤੇ ਫਿਰ ਪਤੀ ਜਦੋਂ ਪੜ੍ਹਦਾ ਹੈ ਚਿੱਠੀ ਵੀ ਇਹ ਤਾਂ ਹੁਣ ਬਹੁਤ ਵਿਚਾਰੀ ਨੇ ਦੁਖੀ ਹੋ ਕੇ ਲਿਖੀ ਹੈ, ਤੇ ਫਿਰ ਆਉਂਦਾ ਪਤੀ ਛੇਤੀ ਟਿਕਟ ਲੈ ਕੇ ਪਹੁੰਚਦਾ ਹੈ। ਤੋ ਐਵੇਂ ਗੁਰੂ ਦੇ ਸ਼ਬਦ ਦਾ ਜਦੋਂ ਸੁਨੇਹਾ ਜਾਂਦਾ ਹੈ ਨਾ ਪ੍ਰਭੂ ਨੂੰ, ਤੇ ਕਹਿੰਦੇ ਨੇ ਪ੍ਰਭੂ ਵੀ ਫਿਰ ਦੌੜਦਾ ਹੈ ਬੰਦੇ ਵੱਲ, ਇਹਨੇ ਵੀ ਬਹਿਬਲ ਹੋ ਕੇ ਬੜੇ ਦੁੱਖ ਵਿੱਚ ਚਿੱਠੀ ਲਿਖੀ ਹੈ, ਹੁਣ ਮੈਂ ਵੀ ਪਹੁੰਚਾ। ਤੋ ਕਹਿੰਦੇ ਨੇ ਗੁਰੂ ਦੇ ਸ਼ਬਦ ਨੇ ਪ੍ਰਭੂ ਦੇ ਦਰਸ਼ਨ ਕਰਵਾ ਦਿੱਤੇ। ਸ਼ਬਦ ਗੁਰੂ ਦਾ ਸ਼ਬਦ, ਉਹ ਜਿਹੜਾ ਸੁਨੇਹਾ ਭੇਜਿਆ ਸੀ, ਉਸਨੇ ਸੱਚ ਦਿਖਾਇਆ, ਉਹਨੇ ਪਰਮਾਤਮਾ ਵਿਖਾ ਦਿੱਤਾ। ਉਹ ਸੱਚ ਦਾ ਸੁਨੇਹਾ, ਉਹ ਸ਼ਬਦ ਦਾ ਸੁਨੇਹਾ, ਗੁਰੂ ਦੇ ਸ਼ਬਦ ਦਾ ਸੁਨੇਹਾ ਜੋ ਭੇਜਿਆ ਸੀ, ਉਸਨੇ ਸੱਚ ਵਿਖਾ ਦਿੱਤਾ, ਉਸਨੇ ਪਰਮਾਤਮਾ ਵਿਖਾ ਦਿੱਤਾ। ਉਹ ਪ੍ਰੇਮ ਨਾਲ ਜੋ ਸ਼ਬਦ ਪੜ੍ਹੇ ਸਨ, ਉਸਦਾ ਸਦਕਾ ਪਰਮਾਤਮਾ ਦਿਸ ਪਿਆ। ਕੰਪੈਰੀਜ਼ਨ ਆਈ ਕਿ ਨਹੀਂ ਜਰਾ ਖਿਆਲ ਵਿੱਚ? ਬਸ ਤੁਹਾਨੂੰ ਮੈਂ ਦੱਸਿਆ ਕਿ ਜਦ ਤੱਕ ਇਸ ਨੂੰ ਤੁਸੀਂ ਵਿਚਾਰੋਗੇ ਨਹੀਂ, ਕੰਪੈਰੀਜ਼ਨ ਨੂੰ ਦੁੱਖ ਦਾ ਖਿਆਲ ਨਹੀਂ ਆਇਆ। ਮੈਂ ਵੇਖਿਆ ਕਿ ਆਉਂ ਟੀਕੇ ਪੜ੍ਹ ਲਓ ਸਾਹਿਬ ਸਿੰਘ ਹੋਣਾ ਦੇ ਵੀ, ਤੇ ਦੂਜੇ ਵੀ ਕੋਈ ਵੀ ਟੀਕਾ ਪੜ੍ਹ ਲਓ, ਤੁਸੀਂ ਪਤਾ ਨਹੀਂ ਲੱਗੇਗਾ ਤੁਹਾਨੂੰ ਕਿ ਆਖ ਕੀ ਰਹੇ ਨੇ। ਅਰਥ ਤਾਂ ਉਹਨਾਂ ਨੇ ਸਹੀ ਕੀਤੇ ਨੇ, ਕੋਈ ਸ਼ੱਕ ਨਹੀਂ ਹੈ, ਪਰ ਸਮਝ ਨਹੀਂ ਪਾਓਗੇ ਕਿਉਂਕਿ ਇੰਨੀ ਵਿਸਥਾਰ ਵਿੱਚ ਉਹ ਲਿਖ ਨਹੀਂ ਸਕਦੇ, ਇੰਨਾ ਵਿਸਥਾਰ ਦੱਸਣਾ ਮੁਸ਼ਕਲ ਹੈ। ਤੁਹਾਨੂੰ ਕੰਪੇਅਰ ਕਰਨਾ ਪਏਗਾ ਦੋਨੇ, ਤੇ ਫਿਰ ਖਿਆਲ ਚ ਆਏਗਾ ਸਤਿਗੁਰੂ ਆਖ ਕੀ ਰਹੇ ਨੇ। ہاں جی من مکھی پچھتانیا لیکن جڑے من پیچھے تر رہی ہیں سننا استریاں جڑے گرو دے شبد دا جنہاں نے خیال نہیں کیتا جڑے اپنے من دی گل سن رہی ہیں سننا وہ تے پچھتاؤندیاں رہ گئی ہیں کہ ساڈا میل تا ہویا ہی نہ اے میل پا گیا اے دا پتی تا آ گیا ساڈے پتی تے اجے دور ہی بیٹھے نے ساڈا ملاپ تے ہویا ہی نہیں من مکھی پچھتانیاں تو جڑے نہ نے تا گرو لکھاری دی مدد لئی انہاں دے شبد گائے انہاں دے تے میلے ہو گئے انہاں دے تے پتی نال میلے ہو گئے تے جڑے گرو دے شبد نال نہیں جڑیاں جڑے من دیاں گلاں سندیاں رہیاں بھی ہیں کر لئیے ہیں کر لئیے کہندے او تے پچھتاؤندیاں ہی رہ گئیاں انہاں دے کوئی ملاپ نہ ہویا او تے پچھتاؤندیاں ہی رہیاں من مکھی پچھتا یعنی من دیا بچارا سوچ دیا رہی بھی ہے ملا گیا آ کر لیے وہ تو کہتے ہیں پچھتا ہی رہی جڑے کاؤں ہی اڑاؤں دیا رہی اسیاں ہی پاؤدیا رہی انہوں نے شبد کی چٹھی بھی نہ لکھی پھر وہ تو کہتے ہیں پچھتا ہی رہی ادھر آپ پتی بیٹھے نے تہن آئی جی ٹھیک ہے نہیں کوئی آئی نہیں لگتی بول پائے نہیں آ پربھو پتی کا کول بھی بیٹھے نے کوئی چٹھی آئی نہیں لگتی اجے انہوں نے لکھو کہ من دیا گلا چھڈ دے شبد کی چٹھی پا پھر میں آواں گا ہاں جی نکس جاتو رہے استر جام سچ پچھانیا کہندے نے نکس جاتو رہے استر جام سچ پچھانیا جام جدوں جام دا مطلب کی ہوندا ہے جدوں پہلا جام سچ پچھانیا اینک ارتھ سمجھ لو جام جدوں سچ پرماتما پچھانیا اپنے اندر پچھان لیا جدوں پرماتما نو پربھو پتی نو میں اپنے اندر ہی ویکھ لیا اندر ہی درشن کر لئے تا ہن نکس جاتو رہے استھر ہن من بار دوڑدا ہی نہیں نکس جاتو جڑا دوڑیا رہندا سی رہے استھر ہن کر اندر ہی رہندا ہے نکس نکل جاندا سی جڑا باہر نکس جاتو جڑا باہر پج جاندا سی نکل جاندا سی رہے استھر ہن گھر چ ٹک کے ہی بیٹھا ہے ہن کمپیئر کرو او عورت دا پتی آ گیا گھر تے ہن پتنی تے نکل دی نہیں باہر گھر ہی چت لگا ہے پتی نال کیوں باہر جائے گی اینے سالاں بعد پتی آیا ملیا سہیلیاں کہ چلو پھر تر آئیے جو بازار جا آئیے ادھر جائیے وہ کہ نہیں میں نہیں جانا تسی جایا ہو میں نہیں جانا تسی جایا ہو جی دے اندر پربھو دکھائی دے گیا وہ دا من اندر ہی ٹک گیا وہ کہنا ہوں میں نہیں باہر جانا وہ کہنا ہوں میں نہیں باہر پجنا مینو تو مسا ملیا ہے پربھو پتی اندر ہی دس پیا ہوں میں نہیں باہر جانا تسی جاؤ کوئی سدن بھی آتا ہے نا تو کہنا جاؤ تسی جاؤ میرا کام نہیں ہے نکس جاتو رہے استھر جام کی ہے پوری سچ پچھان جدوں پربھو پتی نو اندر ہی ویکھ لیا نا ہردے وچ ہن من باہر دوڑتا ہی نہیں ہے ہن من باہر بجتا نہیں ہے پتنی دا پتی آیا ہے چر باہر گھر سہیلیا نو کہ میں تھوڑے نال نہیں آنا میں تو ہوں گھر ہی بیٹھنا سی جا نکس دوڑیا جانتا نکس جاتو جڑا نکل جایا کرتا سی پج جایا کرتا سی باہر رہے استھر ہوں اندر ہی ٹکیا بیٹھا باہر جان نو راضی نہیں ਜਾਮ ਜਦੋਂ ਦਾ ਸੱਚ ਪਛਾਣਿਆ ਹਿਰਦੇ ਘਰ ਵਿੱਚ ਹੀ ਰੱਬ ਨੂੰ ਪਛਾਣ ਲਿਆ। ਹੁਣ ਜਦੋਂ ਵੇਖ ਲਿਆ ਕਿ ਅੰਦਰ ਹੀ ਆ ਗਿਆ, ਹਿਰਦੇ ਵਿੱਚ ਹੀ ਆ ਗਿਆ, ਵਸ ਪਿਆ ਹਿਰਦੇ ਵਿੱਚ, ਹੁਣ ਮਨ ਬਾਹਰ ਜਾਂਦਾ ਹੀ ਨਹੀਂ। ਕੀ ਕਰਨ ਜਾਣਾ, ਬਾਹਰ ਪਤੀ ਕਰ ਹੀ ਹੈ। ਤਾਂ ਦੇਖੋ ਕੰਪੈਰੀਜ਼ਨ ਨਾਲ ਕਿਵੇਂ ਸੋਹਣਾ ਜੋੜ ਕੇ ਸਤਿਗੁਰਾਂ ਨੇ ਸ਼ਬਦ ਲਿਖਿਆ ਹੈ। ਤੁਸੀਂ ਦੱਸ ਦਿਓ ਕਿ ਕਿੰਨੇ ਤਰੀਕੇ ਸਿਰ ਗੱਲ ਲਿਖੀ ਹੈ। ਹਾਂਜੀ,
ਮਤ ਸਦਾ ਨੌਤਣ ਸ਼ਬਦ ਦੇਹੇ ਨਵੇਲਿਓ,
ਸਾਚ ਕੀ ਮਤ ਸਦਾ ਨੌਤਣ, ਸਾਚ ਕੀ ਮਤ ਸਦਾ ਨੌਤਣ ਸ਼ਬਦ ਨੇਹ ਨਵੇਲੋ। ਨੌਤਨ ਤੇ ਨਵੇਲੋ ਆ ਗਏ ਅਜੀਤ ਸਿੰਘ ਜੀ, ਦੋਨੇ ਲਫ਼ਜ਼ ਆ ਗਏ। ਕਹਿੰਦੇ ਨੇ ਸਾਚ ਕੀ ਮਤ, ਇੱਥੇ ਸਾਚ ਨਾਮ ਨਹੀਂ। ਨਾਮ ਤੋਂ ਜਿਹੜੀ ਮਤ ਮਿਲਦੀ ਹੈ ਨਾ, ਨਾਮ ਤੋਂ ਜਿਹੜੀ ਸਿੱਖਿਆ ਮਿਲਦੀ ਹੈ, ਗੁਰੂ ਦੇ ਸ਼ਬਦ ਤੋਂ ਜਿਹੜੀ ਸਿੱਖਿਆ ਮਿਲਦੀ ਹੈ, ਉਹ ਹੈ ਸਦਾ ਨੌਤਨ। ਨੌਤਨ ਨਿਤ ਨਵੀਂ, ਕਦੇ ਪੁਰਾਣੀ ਨਹੀਂ ਹੁੰਦੀ, ਕਦੇ ਪੁਰਾਣੀ ਨਹੀਂ ਹੁੰਦੀ। ਜਿਵੇਂ ਜਿਵੇਂ ਨਾਮ ਤੋਂ ਮਿਲੀ ਮਤ ਕਹਿੰਦੇ ਨੇ, ਕਦੇ ਪੁਰਾਣੀ ਨਹੀਂ ਹੁੰਦੀ। ਨਾਮ ਤੋਂ ਮਿਲੀ ਸਿੱਖਿਆ ਕਦੇ ਪੁਰਾਣੀ ਨਹੀਂ ਹੁੰਦੀ। ਐਵੇਂ ਕਹਿੰਦੇ ਨੇ ਸ਼ਬਦੇ ਨਿਉ ਨਵੇਲੋ, ਐਵੇਂ ਸ਼ਬਦ ਨਾਲ ਪਾਇਆ ਹੋਇਆ ਪਿਆਰ ਕਦੇ ਫਿੱਕਾ ਨਹੀਂ ਪੈਂਦਾ, ਕਦੇ ਪੁਰਾਣਾ ਨਹੀਂ ਹੁੰਦਾ। ਸ਼ਬਦ ਨਾਲ ਪਾਇਆ ਹੋਇਆ ਪਿਆਰ ਵੀ ਕਦੇ ਪੁਰਾਣਾ ਨਹੀਂ ਹੁੰਦਾ, ਉਹ ਵੀ ਨਵਾਂ ਹੀ ਰਹਿੰਦਾ। ਨਵੇਲੋ ਨਵਾਂ ਸ਼ਬਦ ਹੈ, ਸ਼ਬਦ ਨਾਲ ਨੇਹੋ ਪਿਆਰ, ਨਵੇਲੋ ਨਿਤ ਨਵਾਂ। ਕਹਿੰਦੇ ਨੇ ਦੋ ਗੱਲਾਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ, ਕਿਹੜੀਆਂ ਦੋ ਗੱਲਾਂ ਪੁਰਾਣੀਆਂ ਨਹੀਂ ਹੁੰਦੀਆਂ? ਗੁਰੂ ਦੀ ਸਿੱਖਿਆ ਕਦੇ ਪੁਰਾਣੀ ਨਹੀਂ ਹੁੰਦੀ। ਗੁਰੂ ਨਾਨਕ ਵੇਲੇ ਜੋ ਗੁਰੂ ਦੀ ਸਿੱਖਿਆ ਸੀ, ਅੱਜ ਵੀ ਉਹ ਹੀ ਸਿੱਖਿਆ ਹੈ, ਪੁਰਾਣੀ ਨਹੀਂ ਹੋਈ ਹੈ। ਗੁਰੂ ਦੀ ਸਿੱਖਿਆ ਸਦਾ ਨਵੀਂ ਦੀ ਨਵੀਂ ਹੈ, ਕਦੇ ਪੁਰਾਣੀ ਨਹੀਂ। ਕੋਈ ਗੁਰੂ ਦੀ ਗੱਲ ਐਸੀ ਨਹੀਂ ਕਿ ਅੱਜ ਪੁਰਾਣੀ ਹੋ ਗਈ, ਅੱਜ ਇਹ ਕਿਸੇ ਕੰਮ ਦੀ ਨਹੀਂ ਹੈ। ਇਹ ਉਸ ਜ਼ਮਾਨੇ ਕੰਮ ਦੀ ਸੀ, ਅੱਜ ਨਹੀਂ ਹੈ, ਕਹਿ ਨਹੀਂ ਸਕਦੇ। ਗੁਰੂ ਦੀ ਸਿੱਖਿਆ ਸਦਾ ਨਵੀਂ ਹੈ, ਕਦੇ ਪੁਰਾਣੀ ਨਹੀਂ ਹੁੰਦੀ। ਤੇ ਦੂਸਰਾ ਸ਼ਬਦ ਨਾਲ ਪਿਆਰ, ਇਹ ਕਦੇ ਪੁਰਾਣਾ ਨਹੀਂ ਹੁੰਦਾ। ਸ਼ਬਦ ਨਾਲ ਪਿਆਰ ਪਾਇਆ ਕਦੇ ਫਿੱਕਾ ਨਹੀਂ ਪੈਂਦਾ। ਇਸ ਦਾ ਕੰਪੈਰੀਜ਼ਨ ਕਰੋ। ਜਿਸ ਔਰਤ ਨੂੰ ਸੱਚਾ ਪਿਆਰ ਸੀ ਪਤੀ ਨਾਲ, ਤੇ ਪਤੀ ਨੂੰ ਸੁਨੇਹੇ ਭੇਜ ਭੇਜ ਕੇ ਮੰਗਵਾਇਆ, ਚਿੱਠੀਆਂ ਲਿਖ ਲਿਖ ਕੇ, ਕਹਿੰਦੇ ਨੇ ਐਸੀ ਪਤਨੀ ਦਾ ਪ੍ਰਭੂ ਨਾਲ ਪਿਆਰ ਵੀ ਕਦੇ ਫਿੱਕਾ ਨਹੀਂ ਪੈਂਦਾ। ਜਿਵੇਂ ਗੁਰੂ ਦੀ ਸਿੱਖਿਆ ਫਿੱਕੀ ਨਹੀਂ ਪੈਂਦੀ, ਸ਼ਬਦ ਨਾਲ ਪਿਆਰ ਕਦੇ ਫਿੱਕਾ ਨਹੀਂ ਪੈਂਦਾ, ਐਵੇਂ ਪਤੀਵ੍ਰਤਾ ਇਸਤਰੀ ਦਾ ਵੀ ਪਤੀ ਨਾਲੋਂ ਕਦੇ ਪਿਆਰ ਫਿੱਕਾ ਨਹੀਂ ਪੈਂਦਾ। ਭਾਵ ਜਿਹੜਾ ਪ੍ਰਭੂ ਦਾ ਪਿਆਰਾ ਹੈ, ਉਹਦਾ ਆਪਣੇ ਪ੍ਰਭੂ ਨਾਲ ਕਦੇ ਪਿਆਰ ਫਿੱਕਾ ਪੈਂਦਾ ਹੀ ਨਹੀਂ ਹੈ। ਨਵਾਂ ਨਰੇ ਉਹ ਮਤਲਬ ਵੀ ਫਿੱਕਾ ਨਹੀਂ ਪੈਂਦਾ। ਜੇ ਸਦਾ ਨਿਤ ਨਵਾਂ ਰਹਿੰਦਾ ਹੈ, ਭਾਵ ਕੀ ਹੈ, ਫਿੱਕਾ ਨਹੀਂ ਪੈਂਦਾ। ਅਜਮੇਰ ਸਿੰਘ ਜੀ, ਇੱਕ ਚੀਜ਼ ਨੂੰ ਕਹਿਣ ਦਾ ਢੰਗ ਹੁੰਦਾ ਹੈ, ਢੰਗ ਵੇਖਣਾ ਪੈਂਦਾ। ਨਿਤ ਨਵਾਂ ਹੈ, ਭਾਵ ਫਿੱਕਾ ਨਹੀਂ ਪੈ ਰਿਹਾ। ਨਿਤ ਨਵਾਂ ਦਾ ਕੀ ਮਤਲਬ ਹੈ? ਕਦੇ ਫਿੱਕਾ ਨਹੀਂ ਪੈਂਦਾ, ਪਿਆਰ ਪਤੀ ਦਾ ਕਦੇ ਫਿੱਕਾ ਨਹੀਂ ਪੈਂਦਾ। ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀਓ। ਇਸ ਪੰਕਤੀ ਵਿੱਚ ਸਤਿਗੁਰੂ ਸਮਝਾਉਂਦੇ ਨੇ, ਹੇ ਨਾਨਕ ਜੀਓ, ਨਦਰੀ ਸਹਿਜ ਸਾਚਾ। ਨਾਮ ਦੀ ਪ੍ਰਾਪਤੀ ਵੀ ਨਦਰ ਨਾਲ ਹੈ ਤੇ ਸਹਿਜ ਦੀ ਪ੍ਰਾਪਤੀ ਵੀ ਨਦਰ ਨਾਲ ਹੈ। ਸਹਿਜ ਮਿਲਦਾ ਹੈ ਨਾਮ ਤੋਂ, ਮਨ ਅਡੋਲ ਹੁੰਦਾ ਹੈ ਨਾਮ ਜਪਣ ਕਰਕੇ। ਸਹਿਜ ਕੀ ਹੈ? ਮਨ ਦਾ ਟਿਕ ਜਾਣਾ, ਮਨ ਦਾ ਅਡੋਲ ਹੋ ਜਾਣਾ। ਤੋ ਮਨ ਅਡੋਲ ਹੁੰਦਾ ਹੈ ਨਾਮ ਤੋਂ, ਤੋ ਕਹਿੰਦੇ ਨੇ ਨਾਮ ਵੀ ਨਦਰ ਨਾਲ ਮਿਲਦਾ ਹੈ ਤੇ ਸਹਿਜ ਦੀ ਪ੍ਰਾਪਤੀ ਵੀ ਨਦਰ ਨਾਲ ਹੈ, ਦੋਨੇ ਨਦਰ ਨਾਲ ਜੁੜੀਆਂ ਹੋਈਆਂ। ਨਦਰ ਹੁੰਦੀ ਹੈ ਪਰਮਾਤਮਾ ਦੀ, ਨਾਮ ਜਪਣ ਲੱਗਦਾ ਹੈ, ਤੇ ਨਾਮ ਜਪਣ ਵਾਲੇ ਤੇ ਨਦਰ ਹੁੰਦੀ ਹੈ ਤੇ ਸਹਿਜ ਮਿਲ ਜਾਂਦਾ ਹੈ। ਤੇ ਸਹਿਜ ਮਿਲੇ ਤੇ ਹੀ ਪਰਮੇਸ਼ਰ ਦੀ ਪ੍ਰਾਪਤੀ, ਉਸ ਤੋਂ ਪਹਿਲਾਂ ਨਹੀਂ। ਸਹਿਜ ਤੋਂ ਬਿਨਾਂ ਕਿਸੇ ਦੀ ਪ੍ਰਾਪਤੀ ਨਹੀਂ ਹੋਈ। ਜਿਹਦਾ ਮਨ ਟਿਕਿਆ ਨਹੀਂ ਅੰਦਰ, ਉਹਨੂੰ ਕਦੇ ਪ੍ਰਾਪਤੀ ਨਹੀਂ ਹੋਈ। ਤੋ ਕਹਿੰਦੇ ਨੇ ਨਾਮ ਦਾ ਮਿਲਣਾ ਜ਼ਰੂਰੀ ਹੈ, ਸਹਿਜ ਦਾ ਮਿਲਣਾ ਜ਼ਰੂਰੀ ਹੈ ਮਿਲਾਪ ਤੋਂ ਪਹਿਲਾਂ। ਲੇਕਿਨ ਨਾਮ ਵੀ ਅਤੇ ਸਹਿਜ ਵੀ ਮਿਲਦੇ ਨੇ ਨਦਰ ਨਾਲ, ਇਸ ਤੋਂ ਬਿਨਾਂ। ਦੇਖੋ ਕਿੱਡੀ ਵੱਡੀ ਗੱਲ ਤਿੰਨ ਅੱਖਰਾਂ ਚ ਸਮਝਾ ਦੀ ਹੈ, ਜੇ ਬੰਦਾ ਸਮਝੇ। ਕਹਿੰਦੇ ਨੇ ਕੀ ਆਖਿਆ ਫਿਰ ਪੜੋ, ਨਾਨਕ ਹੇ ਨਾਨਕ ਜੀਓ ਨਦਰੀ ਸਹਿਜ ਸਾਚਾ। ਸਾਚਾ ਕੀ ਹੈ? ਸਾਚਾ ਹੈ ਨਾਮ ਨੂੰ ਆਖਿਆ, ਤੇ ਸਹਿਜ ਕੀ ਹੈ? ਮਨ ਦਾ ਟਿਕ ਜਾਣਾ। ਨਾਮ ਨਾਲ ਬੰਦੇ ਦਾ ਮਨ ਅੰਦਰ ਟਿਕਦਾ ਹੈ, ਤੋ ਨਾਮ ਵੀ ਉਹਦੀ ਨਜ਼ਰ ਨਾਲ ਮਿਲਦਾ ਹੈ, ਸਹਿਜ ਵੀ ਉਹਦੀ ਨਜ਼ਰ ਨਾਲ ਮਿਲਦਾ ਹੈ। ਨਦਰੀ ਸਹਿਜ ਸਾਚਾ। ਤੇ ਜਦੋਂ ਇਹ ਦੋਵੇਂ ਮਿਲ ਜਾਣ, ਨਾਮ ਦੀ ਪ੍ਰਾਪਤੀ ਹੋ ਜਾਏ, ਸਹਿਜ ਦੀ ਪ੍ਰਾਪਤੀ ਹੋ ਜਾਏ, ਤਾਂ ਮਿਲੋ ਸਖੀ ਸਹੇਲੀਓ, ਹੇ ਮੇਰੀ ਸਖੀਓ, ਹੇ ਮੇਰੀ ਸਹੇਲੀਓ, ਫਿਰ ਤੁਸੀਂ ਮਿਲ ਪੈਂਦੀ ਹੋ ਪਤੀ ਨਾਲ। ਮਿਲੋ ਕਿਹਦੇ ਨਾਲ? ਮਿਲੋ ਪਤੀ ਨਾਲ। ਜਦੋਂ ਨਾਮ ਦੀ ਪ੍ਰਾਪਤੀ ਹੋ ਜਾਏ, ਜਦੋਂ ਸਹਿਜ ਦੀ ਪ੍ਰਾਪਤੀ ਹੋ ਜਾਏ ਮੇਰੀ ਸਖੀਓ, ਤਾਂ ਫਿਰ ਮਿਲਾ ਪੇ ਪਤੀ ਨਾਲ, ਉਸ ਤੋਂ ਪਹਿਲਾਂ ਨਹੀਂ। ਮਿਲੋ ਸਖੀ ਸਹੇਲੀਓ, ਫਿਰ ਮਿਲੋ, ਫਿਰ ਮਿਲਾ ਆਪੇ। ਪਹਿਲਾਂ ਨਾਮ ਪਾਓ, ਫਿਰ ਸਹਿਜ ਪਾਓ, ਦੋਨੋਂ ਮਿਲਦੇ ਨੇ ਨਦਰ ਨਾਲ, ਤੇ ਫਿਰ ਪ੍ਰਭੂ ਦੀ ਪ੍ਰਾਪਤੀ ਹੈ। ਇੱਕ ਪੰਕਤੀ ਤੇ ਸਾਰਾ ਪਰਮਾਰਥ ਸਮਝਾ ਦਿੱਤਾ ਹੈ ਸਤਿਗੁਰਾਂ ਨੇ। ਇੱਕ ਪੰਕਤੀ ਵਿੱਚ ਨਦਰ ਹੋਏ ਨਾਮ ਮਿਲਦਾ ਹੈ, ਨਾਮ ਜਪਣ ਵਾਲੇ ਤੇ ਨਦਰ ਹੋ ਜਾਏ ਸਹਿਜ ਮਿਲਦਾ ਹੈ, ਸਹਿਜ ਤੋਂ ਪ੍ਰਭੂ ਦੀ ਪ੍ਰਾਪਤੀ ਹੈ। ਜਿਹਨੇ ਸਹਿਜ ਨਹੀਂ ਪਾਇਆ ਉਹਦੇ ਕੋਲ ਪ੍ਰਾਪਤੀ ਵੀ ਕੋਈ ਨਹੀਂ। ਹਾਂਜੀ,
ਮੇਰੀ ਇੱਚ ਪੁੰਨੀ ਜੀਓ ਹਮ ਘਰ ਸਾਜਨ ਆਇਆ।
ਸਾਰਾ ਸ਼ਬਦ ਪੜੋ।
ਮਿਲ ਵਰ ਨਾਰੀ ਮੰਗਲ ਗਾਇਆ, ਗੁਣ ਗਾਏ ਮੰਗਲ ਪ੍ਰੇਮ ਰਹਿਤੀ ਮੁਦ ਮਨ
ਮੁੰਦ ਮਨ ਉਮਾ ਹੋ,
ਮੁਦ ਮਨ ਉਮਾ ਹੋ ਸਾਜਨ ਰਹਸੇ ਦੁਸਤ ਵਿਆਪੇ, ਸਾਚ ਜਪ ਸਚ ਲਾਹੋ ਕਰ ਜੋੜ ਸਾ ਧਨ ਕਰੇ,
ਸਾਧਨ
ਸਾਧਨ ਕਰੇ
ਕਰੈ ਬਿਨਤੀ
ਰਹਿਣ ਦਿਨ ਰਸ ਭਿੰਨਿਆ, ਨਾਨਕ ਫਿਰ ਧਨ ਕਰੇ ਰਲੀਆਂ ਇੱਛ ਮੇਰੀ ਪੁੰਨੀਆ
ਪੁੰਨੀਆ। ਇੱਕ ਵਾਰੀ ਫੇਰ ਸਾਰੇ ਖਿਆਲ ਕਰੋ ਸ਼ਬਦ ਵੱਲ। ਮੇਰੀ ਇੱਛ ਪੁੰਨੀ, ਮੇਰੀ ਇੱਛ ਪੁੰਨੀ ਜੀਓ ਹਮ ਕਰ ਸਾਜਨ ਆਇਆ, ਮਿਲ ਵਰ ਨਾਰੀ ਮੰਗਲ ਗਾਇਆ, ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਉਮਾ ਹੋ ਸਾਜਨ ਰਹੰਸੇ ਦੁਸ਼ਟ ਵਿਆਪੇ, ਸਾਚ ਜਪ ਸਚ ਲਾਹੋ ਕਰ ਜੋੜ ਸਾਧਨ ਕਰੈ ਬਿਨਤੀ ਰਹਿਣ ਦਿਨ ਰਸ ਪਿੰਨੀਆਂ, ਨਾਨਕ ਫਿਰ ਧਨ ਕਰੈ ਰਲੀਆਂ ਇੱਛ ਮੇਰੀ ਪੁੰਨੀਆਂ। ਇਹ ਮਿਲਾਪ ਦੀ ਹਾਲਤ ਦੱਸ ਰਹੇ ਨੇ। ਤੋ ਇੱਕ ਇੱਕ ਪੰਕਤੀ ਲਾਵਾਂ।
ਮੇਰੀ ਇੱਛ ਪੁੰਨੀ ਜੀਓ ਹਮ ਘਰ ਸਾਜਨ ਆਇਆ।
ਪੁੰਨੀ ਪੁੱਗ ਗਈ, ਪੂਰੀ ਹੋਈ, ਪੁੰਨੀ ਦਾ ਮਤਲਬ ਕੀ ਹੁੰਦਾ? ਪੁੱਗ ਗਈ, ਪੂਰੀ ਹੋਈ। ਮੇਰੀ ਇੱਛ ਪੁੰਨੀ ਜੀਓ, ਐ ਸਖੀ ਸਹੇਲੀਓ, ਮੇਰੀ ਇੱਛਾ ਪੂਰੀ ਹੋ ਗਈ, ਪ੍ਰਭੂ ਮਿਲਾਪ ਦੀ ਮੇਰੀ ਇੱਛਾ ਪੂਰੀ ਹੋ ਗਈ। ਇੱਛ ਪੁੰਨੀ ਜੀਓ, ਮੇਰੀ ਇੱਛ ਪੁੰਨੀ ਜੀਓ, ਜੋ ਮੇਰੀ ਤਾਂਗ ਸੀ, ਮੇਰੀ ਇੱਛਾ ਸੀ, ਮੇਰੀ ਚਾਹਤ ਸੀ, ਉਹ ਮੇਰੀ ਚਾਹਤ ਪੂਰੀ ਹੋ ਗਈ। ਕਿਸ ਤਰ੍ਹਾਂ ਪੂਰੀ ਹੋਈ? ਹਮ ਕਰ ਸਾਜਨ ਆਇਆ, ਮੇਰੇ ਹਿਰਦੇ ਘਰ ਵਿੱਚ ਮੇਰਾ ਪ੍ਰਭੂ ਪਤੀ ਆ ਵਸਿਆ। ਹਮ ਕਰ ਸਾਜਨ ਆਇਆ, ਇਸ ਨੂੰ ਜੋੜੋ ਆਮ ਪਤਨੀ ਦੀ ਕਹਾਣੀ ਨਾਲ। ਜਿਹਦਾ ਪਤੀ ਇੰਨੇ ਸਾਲਾਂ ਬਾਅਦ ਘਰ ਆਇਆ ਨਾ, ਤੇ ਫਿਰ ਆਪਣੀ ਸਖੀ ਸਹੇਲੀਆਂ ਨੂੰ ਕਹਿੰਦੀ ਹੈ, ਐ ਮੇਰੀ ਉਹ ਸਹੇਲੀਓ, ਮੇਰੀ ਤੇ ਸ਼ਰਧਾ ਪੂਰੀ ਹੋ ਗਈ, ਮਨ ਦੀ ਮੇਰੀ ਮਨ ਦੀ ਚਾਹਤ ਪੂਰੀ ਹੋ ਗਈ, ਮੇਰਾ ਪਤੀ ਘਰ ਆ ਗਿਆ ਵਾਪਸ। ਮੇਰੀ ਇੱਛ ਪੁੰਨੀ ਜੀਓ, ਐਵੇਂ ਭਗਤ ਆਖਦਾ ਹੈ, ਬੰਦਗੀ ਕਰਨ ਵਾਲਾ, ਸ਼ਬਦ ਪੜ੍ਹਨ ਵਾਲਾ, ਸ਼ਬਦ ਦੇ ਸੁਨੇਹੇ ਭੇਜਣ ਵਾਲਾ ਆਖਦਾ ਹੈ, ਮੇਰੀ ਇੱਛ ਪੁੰਨੀ, ਮੇਰੀ ਵੀ ਇੱਛਾ ਪੂਰੀ ਹੋ ਗਈ ਹੈ, ਮੇਰੀ ਵੀ ਚਾਹਤ ਪੂਰੀ ਹੋ ਗਈ ਹੈ। ਹਮ ਘਰ, ਮੇਰੇ ਹਿਰਦੇ ਘਰ ਵਿੱਚ ਸਾਜਨ, ਪ੍ਰਭੂ ਸੱਜਣ, ਪ੍ਰਭੂ ਪਤੀ ਆਇਆ, ਆਵਸਿਆ ਹੈ, ਆ ਗਿਆ ਹੈ, ਆਵਸਿਆ ਹੈ।
ਮਿਲ ਵਰ ਨਾਰੀ ਮੰਗਲ ਗਾਇਆ,
ਮਿਲ ਵਰ ਨਾਰੀ ਮੰਗਲ ਗਾਇਆ। ਵਰ ਤੇ ਨਾਰੀ, ਪਤੀ ਤੇ ਪਤਨੀ ਚਿਰ ਪਿੱਛੋਂ ਹੋਣ ਨਾ ਇਕੱਠੇ, ਤੇ ਮਿਲ ਕੇ ਮੰਗਲ ਗਾਉਂਦੇ ਨੇ, ਖੁਸ਼ੀ ਕਰਦੇ ਨੇ। ਮੰਗਲ ਗਾਇਆ, ਖੁਸ਼ੀ ਕਰਨੀ। ਮੰਗਲ ਗਾਇਆ ਕੀ ਹੈ? ਖੁਸ਼ੀ ਕਰਨੀ। ਮੰਗਲ ਗਾਉਣਾ ਕੀ ਹੈ? ਖੁਸ਼ੀ ਕਰਨੀ। ਪਤੀ ਪਤਨੀ ਵਿਛੜੇ ਹੋਏ ਸਨ ਬੜੀ ਦੇਰ ਦੇ, ਇਕੱਠੇ ਹੋਏ ਖੁਸ਼ੀ ਕਰਦੇ ਨੇ। ਇੱਥੇ ਵੀ ਕਹਿੰਦੇ ਨੇ, ਮਿਲ ਵਰ ਨਾਰੀ ਮੰਗਲ ਗਾਇਆ। ਭਗਤ ਦੇ ਵਿੱਚ ਜਦੋਂ ਪਰਮਾਤਮਾ ਪ੍ਰਗਟ ਹੁੰਦਾ ਹੈ ਤੇ ਉਹ ਵੀ ਖੁਸ਼ੀ ਕਰਦਾ ਹੈ। ਤੇ ਉਹ ਕਿਵੇਂ ਖੁਸ਼ੀ ਕਰਦਾ ਹੈ ਭਾਈ? ਤੂੰ ਕਹਿੰਦੇ ਨੇ, ਸਾਰਾ ਸਰੀਰ ਖੇੜੇ ਵਿੱਚ ਆ ਜਾਂਦਾ ਹੈ, ਅੱਖਾਂ ਵੀ ਖੇੜੇ ਚ, ਕੰਨ ਵੀ ਖੇੜੇ ਚ, ਹਿਰਦਾ ਵੀ ਖੇੜੇ ਚ, ਹੱਥ ਪੈਰ ਸਭ ਕੁਝ ਖੇੜੇ ਵਿੱਚ। ਭਾਵ ਕੀ ਹੈ? ਕਦੋਂ ਹੁੰਦਾ ਹੈ ਬੰਦਾ ਖੇੜੇ ਵਿੱਚ? ਜਿਹੜੇ ਲਫ਼ਜ਼ ਕਰਨੇ ਪੈਂਦੇ ਨੇ ਸੋਹਣੇ ਲੱਗਦੇ ਨੇ, ਜੋ ਕੁਝ ਬੋਲਦਾ ਹੈ ਚੰਗਾ ਚੰਗਾ ਬੋਲਦਾ ਹੈ, ਜੋ ਕੁਝ ਵੇਖਦਾ ਹੈ ਸੋਹਣਾ ਲੱਗਦਾ ਹੈ, ਜੋ ਕੁਝ ਕਰਦਾ ਹੈ ਚੰਗਾ ਲੱਗਦਾ ਹੈ। ਭਾਵ ਕੀ ਹੈ? ਸਾਰੇ ਅੰਗ ਖੇੜੇ ਵਿੱਚ ਨੇ। ਜਦੋਂ ਘਰ ਵਿੱਚ ਸੱਜਣ ਆ ਜਾਂਦਾ ਹੈ ਤੇ ਹਰ ਥਾਈਂ ਖੁਸ਼ੀ ਖੇੜਾ, ਭਾਵ ਸਾਰਾ ਸਰੀਰ ਆਨੰਦ ਵਿੱਚ ਹੈ, ਸਾਰਾ ਸਰੀਰ ਖੁਸ਼ ਖੁਸ਼ ਹੈ, ਆਨੰਦ ਵਿੱਚ ਹੈ, ਕੁੱਲ ਸਰੀਰ ਦੇ ਅੰਗ ਖੁਸ਼ੀ ਵਿੱਚ ਨੇ, ਆਨੰਦ ਵਿੱਚ ਨੇ। ਜਿਹੜੇ ਪ੍ਰਾਪਤੀ ਵਾਲੇ ਮਨੁੱਖ ਨੇ, ਬਾਹਰ ਭਾਵਾਂ ਕਿਤਨੇ ਦੁੱਖ ਵਰਤ ਰਹੇ ਹੋਣ, ਵੇਖੋਗੇ ਉਹ ਸਦਾ ਖੁਸ਼ੀ ਖੇੜੇ ਵਿੱਚ ਰਹਿੰਦੇ। ਬਾਹਰ ਭਾਵਾਂ ਅੱਗ ਵਰਦੀ ਹੋਵੇ, ਅੰਦਰੋਂ ਭਗਤਾਂ ਦੇ ਚੈਨ ਸਕੂਨ ਹੁੰਦਾ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੋ ਜਿਹੜਾ ਪਰਮੇਸ਼ਰ ਨਾਲ ਜੁੜਿਆ ਪਿਆਰਾ ਹੈ, ਉਹ ਤੇ ਸਦਾ ਮੰਗਲ ਗਾ ਰਿਹਾ ਹੈ, ਭਾਵ ਸਦਾ ਖੁਸ਼ੀ ਵਿੱਚ ਹੈ, ਸਦਾ ਆਨੰਦ ਵਿੱਚ ਹੈ।
ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੱਦ ਮਨ ਮਾਹੋ।
ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨੈ ਉਮਾਹੋ। ਮਨ ਵਿੱਚ ਮੰਮਾ ਨਾਨੇ ਨੂੰ ਸਿਆਰੀ, ਮਨ ਵਿੱਚ ਉਮਾਹੋ, ਉਮਾ ਕਹਿੰਦੇ ਨੇ ਖੁਸ਼ੀ ਖੇੜਾ। ਗੁਣ ਗਾਏ ਮੰਗਲ ਪ੍ਰੇਮ ਰਹਿਸੀ, ਰਹਿਸੀ ਦਾ ਮਤਲਬ ਖੇਡਣਾ, ਪ੍ਰੇਮ ਰਹਿਸੀ ਪ੍ਰੇਮ ਵਿੱਚ ਖੇਡ ਜਾਂਦੀ ਹੈ। ਜਿਹੜੇ ਪਤਨੀ ਦੇ ਘਰ ਪਤੀ ਵਾਪਸ ਚਿਰੋਂ ਬਾਅਦ ਆਉਂਦਾ ਹੈ, ਕਹਿੰਦੇ ਨੇ ਉੱਥੇ ਉਸ ਘਰ ਵਿੱਚ ਖੁਸ਼ੀਆਂ ਨੇ, ਗੁਣ ਗਾਏ ਮੰਗਲ, ਉੱਥੇ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਨੇ, ਗੁਣ ਗਾਏ ਮੰਗਲ। ਪ੍ਰੇਮ ਰਹਿਸੀ ਉਸ ਹਿਰਦੇ ਘਰ ਵਿੱਚ ਪ੍ਰੇਮ ਦੇ ਹੁਲਾਰੇ ਹੁੰਦੇ ਨੇ। ਮੁੰਦ ਮਨੈ ਉਮਾਹੋ, ਔਰਤ ਦੇ ਹਿਰਦੇ ਵਿੱਚ ਖੇੜਾ ਹੀ ਖੇੜਾ ਹੁੰਦਾ ਹੈ। ਮੁੰਦ ਕਹਿੰਦੇ ਨੇ ਔਰਤ ਨੂੰ, ਜਿਸ ਔਰਤ ਦੇ ਘਰ ਵਿੱਚ ਪਤੀ ਚਿਰਾਂ ਬਾਅਦ ਆਇਆ ਹੋਵੇ ਉਹਦੇ ਹਿਰਦੇ ਘਰ ਵਿੱਚ ਖੇੜਾ ਹੀ ਖੇੜਾ ਹੁੰਦਾ ਹੈ। ਭਾਵ ਇਵੇਂ ਭਗਤ ਦੇ ਹਿਰਦੇ ਚ ਜਦੋਂ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਅੰਦਰ ਖੇੜਾ ਹੀ ਖੇੜਾ ਹੁੰਦਾ ਹੈ, ਅੰਦਰ ਖੁਸ਼ੀ ਖੁਸ਼ੀ ਹੁੰਦੀ ਹੈ, ਆਨੰਦ ਹੀ ਆਨੰਦ ਹੁੰਦਾ ਹੈ। ਮੰਗਲ ਦੇ ਗੀਤ ਹੀ ਹੁੰਦੇ ਨੇ ਚੱਲਦੇ, ਮੰਗਲ ਦੇ ਗੀਤ ਹੈ ਮਿਲਾਪ ਦੇ ਗੀਤ।
ਸਾਜਨ ਰਹੰਸੇ ਦੁਸਤ ਵਿਆਪੇ, ਸਾਚ ਜਪ ਸਚ ਲਾਹੋ।
ਸਾਜਨ ਰਹੰਸੇ ਦੁਸ਼ਟ ਵਿਆਪੇ, ਸਾਚ ਜਪ ਸਚ ਲਾਹੋ। ਸਾਜਨ ਰਹੰਸੇ, ਨਾ ਸਿਰਫ ਉਹ ਔਰਤ ਹੀ ਖੁਸ਼ ਹੁੰਦੀ ਹੈ, ਔਰਤ ਦੀਆਂ ਸਹੇਲੀਆਂ ਵੀ ਖੁਸ਼ੀ ਮਨਾਉਂਦੀਆਂ ਨੇ ਵੀ ਇਹਦਾ ਪਤੀ ਆਇਆ ਚਿਰ ਬਾਅਦ, ਉਹਦੀਆਂ ਸਹੇਲੀਆਂ ਵੀ ਖੁਸ਼ ਹੁੰਦੀਆਂ ਨੇ। ਸਾਜਨ ਕਹਿੰਦੇ ਨੇ ਮਿੱਤਰ, ਰਹੰਸੇ ਖੁਸ਼ ਹੋਏ। ਤੋ ਮਿਲਾਪ ਪਾ ਲੈਣ ਵਾਲੇ ਦੇ ਮਿੱਤਰ ਵੀ ਖੁਸ਼ ਹੁੰਦੇ ਨੇ। ਤੋ ਹੁਣ ਮਿਲਾਪ ਪਾ ਲੈਣ ਵਾਲੇ ਦੇ ਮਿੱਤਰ ਕੀ ਹੈ? ਤੋ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਸਾਰੇ ਸਰੀਰਕ ਅੰਗ ਤੁਹਾਡੇ ਮਿੱਤਰ ਨੇ, ਅੱਖਾਂ ਨੱਕ ਕੰਨ ਹੱਥ ਪੈਰ ਤੁਹਾਡੇ ਮਿੱਤਰ ਨੇ, ਇਹ ਸਾਰੇ ਖੁਸ਼ੀ ਵਿੱਚ ਆ ਜਾਂਦੇ ਨੇ। ਜਿਵੇਂ ਜਿਸ ਔਰਤ ਦਾ ਪਤੀ ਘਰ ਆਉਂਦਾ ਹੈ ਚਿਰ ਬਾਅਦ, ਔਰਤ ਤੇ ਖੁਸ਼ ਹੁੰਦੀ, ਉਹਦੀਆਂ ਸਹੇਲੀਆਂ ਵੀ ਖੁਸ਼ ਹੋ ਜਾਂਦੀਆਂ। ਦੇਖੋ ਬਈ, ਸਾਡੀ ਸਹੇਲੀ ਦਾ ਪਤੀ ਆਇਆ ਚਿਰ ਪਿੱਛੋਂ, ਉਹ ਵੀ ਖੁਸ਼ੀ ਮਨਾਉਂਦੀਆਂ। ਸਾਡੀ ਸਹੇਲੀ ਖੁਸ਼ ਹੈ ਤੇ ਉਹ ਵੀ ਖੁਸ਼ ਹੁੰਦੀਆਂ ਨੇ। ਐਵੇਂ ਭਗਤ ਦੇ ਮਿੱਤਰ ਵੀ ਖੁਸ਼ ਹੁੰਦੇ ਨੇ। ਭਗਤ ਦੇ ਮਿੱਤਰ ਕਿਹੜੇ ਨੇ? ਉਹਦੇ ਸਰੀਰ ਦੇ ਅੰਗ, ਇੱਕ ਇੱਕ ਅੰਗ, ਉਹਨਾਂ ਚ ਖੁਸ਼ੀ, ਅੱਖਾਂ ਚ ਖੁਸ਼ੀ ਵੇਖੋ, ਚਿਹਰੇ ਤੇ ਖੁਸ਼ੀ ਦੇਖੋਗੇ। ਤੋ ਦੁਸ਼ਟ ਵਿਆਪੇ ਸਮਝਾ ਰਿਹਾ ਮੈਂ, ਇੱਥੇ ਤੇ ਅਰਥ ਕੀਤਾ ਸੀ ਸਿਰਫ ਸਾਜਨ ਰਹੰਸੇ। ਸਾਜਨ ਕਹਿੰਦੇ ਨੇ ਮਿੱਤਰ ਨੂੰ, ਮਿੱਤਰ ਵੀ ਖੁਸ਼ ਹੋਏ। ਜਦੋਂ ਮਿਲਾਪ ਪਾਇਆ ਤੁਸੀਂ, ਤੁਹਾਡੇ ਮਿੱਤਰ ਵੀ ਖੁਸ਼ ਹੋ ਗਏ, ਤੁਹਾਡੇ ਸਰੀਰਕ ਅੰਗ ਵੀ ਖੁਸ਼ੀ ਵਿੱਚ ਆ ਗਏ। ਦੁਸ਼ਟ ਵਿਆਪੇ, ਦੁਸ਼ਟ ਤੁਹਾਡੇ ਦੁਸ਼ਮਣ ਵਿਆਪੇ, ਦੁਖੀ ਹੋਏ। ਸੱਜਣ ਦੇ ਖੁਸ਼ ਹੋਏ ਤੁਹਾਡੇ, ਪਰ ਦੁਸ਼ਮਣ ਦੁਖੀ ਹੋ ਗਏ। ਭਾ ਜਦੋਂ ਤੁਹਾਡਾ ਕੁਝ ਫਾਇਦਾ ਹੁੰਦਾ ਹੈ, ਤੁਹਾਡੇ ਮਿੱਤਰ ਤੇ ਖੁਸ਼ ਹੁੰਦੇ ਨੇ, ਪਰ ਤੁਹਾਡੇ ਦੁਸ਼ਮਣ ਖਾਰ ਖਾਂਦੇ ਨੇ, ਉਹ ਦੁਖੀ ਹੋ ਜਾਂਦੇ ਨੇ। ਤੁਹਾਡੇ ਦੁਸ਼ਮਣ ਕਿਹੜੇ ਨੇ? ਮਾਇਆ ਤੁਹਾਡੀ ਦੁਸ਼ਮਣ ਹੈ, ਵਾਸ਼ਨਾਵਾਂ ਤੁਹਾਡੀਆਂ ਦੁਸ਼ਮਣ ਨੇ। ਤੁਹਾਡੇ ਦੁਸ਼ਮਣ ਕਿਹੜੇ ਨੇ? ਤੁਹਾਡੇ ਮਨ ਦੇ ਦੁਸ਼ਮਣ ਕਿਹੜੇ ਨੇ? ਵਿਕਾਰ ਤੁਹਾਡੇ ਦੁਸ਼ਮਣ ਨੇ, ਵਾਸ਼ਨਾਵਾਂ ਤੁਹਾਡੀਆਂ ਦੁਸ਼ਮਣ ਨੇ, ਮਾਇਆ ਤੁਹਾਡੀ ਦੁਸ਼ਮਣ ਹੈ ਮਨ ਦੀ। ਤੋ ਕਹਿੰਦੇ ਨੇ ਉਹ ਸਾਰੇ ਦੁਸ਼ਮਣ ਦੁਖੀ ਨੇ ਕਿ ਇਹਦੇ ਮਨ ਤੇ ਅਸੀਂ ਰਾਜ ਕਰਦੇ ਸੀ, ਸਾਡਾ ਰਾਜ ਤੇ ਖੁਸ ਗਿਆ। ਅੱਗੇ ਤੇ ਅਸੀਂ ਇੱਥੇ ਬਹਿੰਦੇ ਸੀ, ਆ ਕੇ ਸਾਡੀ ਜਗ੍ਹਾ ਤੇ ਖੁਸ ਗਈ, ਇੱਥੇ ਤੇ ਹੋਰ ਹੀ ਆ ਬੈਠਾ। ਉਹ ਦੁਸ਼ਮਣ ਤੇ ਹੁਣ ਦੁਖੀ ਨੇ। ਹੁਣ ਪਤੀ ਪਤਨੀ ਦੀ ਨਾ ਬਣਦੀ ਹੋਵੇ ਤੇ ਦੋਸਤ ਮਿੱਤਰ ਆ ਕੇ ਲਾਹ ਲੈਂਦੇ ਨੇ, ਰੋਜ਼ ਖਾਂਦੇ ਪੀਂਦੇ ਨੇ। ਪਤੀ ਪਤਨੀ ਦੀ ਬਣ ਜਾਏ ਫਿਰ ਜ਼ਰੂਰਤ ਨਹੀਂ ਪੈਂਦੀ ਐਸੇ ਵੈਸਿਆਂ ਦੀ ਘਰ ਆਉਣ ਦੀ, ਫਿਰ ਉਹ ਲਫੰਗੇ ਬਾਹਰ ਹੀ ਰਹਿੰਦੇ ਨੇ, ਫਿਰ ਉਹ ਲਫੰਗੇ ਬਾਹਰ ਹੀ ਰਹਿੰਦੇ ਨੇ। ਆ ਸਭ ਲਫੰਗੇ ਹੀ ਨੇ। ਕੌਣ? ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਵਾਸ਼ਨਾਵਾਂ, ਇਹ ਲਫੰਗੀਆਂ ਹੀ ਨੇ। ਅੱਗੇ ਰਾਜ ਕਰਦੀਆਂ ਸੀ, ਹੁਣ ਪਤੀ ਆ ਗਿਆ ਘਰ, ਪਤਨੀ ਦੇ ਘਰ ਬੈਠਾ ਹੈ, ਤਾਂ ਹੁਣ ਉਹਨਾਂ ਦੀ ਜ਼ਰੂਰਤ ਨਹੀਂ ਅੰਦਰ। तो दुष्ट व्यापे है, दुश्मन दे दुखी हो गए ने। वो दुश्मन सी पर तुहानू दुश्मन नजर नहीं सी आ रहे, वो ते हुण व्यापे वो ते दुखी हो गए, दुष्ट व्यापे। समझ आई? दुष्ट व्यापे
कर जोड़ साधन करे
साच जप सच लाहो। पर भाई ये सब बिणिया किवें, ये सारी बिद किवें बनी के सज्जन सारे खुश होए ते दुष्ट दुखी हो गए, ये बिद बनी किवें? तो कहंदे ने ये बिद इस तरह बनी, साच जप सच लाहो, नाम जपया ता प्रभु मिलाप दा लाहा मिलिया। साच जप सच लाहो, नाम जपया ते प्रभु मिलाप दा लाहा मिलिया। लाहो दा मतलब लाहा, साच जप सच लाहो, नाम जपया ते फिर सच दा लाहा मिलिया, परमात्मा दा लाहा मिलिया, प्रभु मिलाप दा लाहा मिलिया।
कर जोड़ साधन करे बेनती, रैन देन रस पीतिया।
कहते ने हूं जो मिलाप हो गया ना, ते हूं पत्नी की कर रही है? हूं ते ओ हूं अरदासां बेनतियां कर रही है प्रभु जी, कादियां अरदासां बेनतियां कर रही है, शुकराने दियां, शुक्र शुक्र कर रही है। कर जोड़ साधन करे बिनती, बिनती की है अरदास, कर कहने ने हाथ। कर जोड़ साधन करे बिनती, हूं शुकराने दियां अरदासां कर रही है। क्यों? रैन दिन रस भिन्निया, क्योंकि हूं ते रात ते दिन रस विच निकल रहे ने, खुशी विच निकल रहे ने, खुशी च भिजे निकल रहे ने, सुख विच निकल रहे ने। दिन विच दिन भी सुख विच निकल रहा, रात भी सुख विच निकल रही है। हूं शुक्र शुक्र करके अरदासा कर दी है, हे प्रभु पति, शुक्र तेरा, शुक्र तेरा। कर जोड़ साधन करे बिनती, दिन रैन रस बिनिया। तो
नानक पिर तन करे रलिया, इच फेरी पुनिया।
नानक पिर तन, पिर खसम प्रभुपति, तन औरत, करे रलिया, रंग रलिया मान रहे ने, हुण ते मौजा मान रहे ने, हुण ते आनंद मान रहे ने, पत्नी पति नाल प्यार मान रही है। नानक बिर धन करै रलियां, औरत कहिंदी है इच्छ मेरी पुनिया, मेरी इच्छा पूरी हुई, मैनू मिलाप हो गया मेरे पति का, मेरी इच्छा पूरी हुई। हां जी,
गौड़ी चंत मेला पहला, सुन ना प्रभु जियो, अकेलड़ी बन माहे,
एक लड़ी
बन माहे, क्यों ती रहगी ना बिना प्रभु वे प्रवाहे। तन ना बाजो रह ना साके, बिखम रहन कनेरिया
कनेरिया
कनेरिया, नै नींद आवे प्रेम पावे, सुन बेनती मेरिया
मेरिया। बेनती क्योंकि एक बेनती है, मेरिया नहीं कहना क्योंकि एक दी गल हो रही है। हां जी,
सुन बेनती मेरिया
मेरिया,
पाचो प्यारे कोई ना सारे, एक लड़ी कुरलाए, नानक सा तन मिले मिलाई, बिन प्रीतम दुख पाए।
चलो एक अंग देखिए पहला, फिर पढ़ते हैं ये अंग। मैं गौड़ी छंत महला पहला, सुन ना प्रभु जियो, एकलड़ी बन माहे, क्यों तिरेगी ਨਾ ਬਿਨਾ ਪ੍ਰਭ ਵੇ ਪਰਵਾਹੇ। ਧਨ ਨਾ ਬਾਜੋਂ ਰਹਿ ਨਾ ਸਾਕੇ, ਬਿਖਮ ਰਹਿਣ ਕਨੇਰੀਆ, ਨਹਿ ਨੀਂਦ ਆਵੈ ਪ੍ਰੇਮ ਪਾਵੈ, ਸੁਣ ਬੇਨੰਤੀ ਮੇਰੀਆ। ਬਾਜੋਂ ਪਿਆਰੇ ਕੋਈ ਨਾ ਸਾਰੇ, ਇਕ ਲੜੀ ਕੁਰਲਾਏ, ਨਾਨਕ ਸਾਧਨ ਮਿਲੈ ਮਿਲਾਈ, ਬਿਨ ਪ੍ਰੀਤਮ ਦੁੱਖ ਪਾਏ। ਜਿਵੇਂ ਮੈਂ ਪਿਛਲੇ ਹਫ਼ਤੇ ਸਮਝਾਇਆ ਸੀ, ਇਹ ਜੋ ਸ਼ਬਦਾਂ ਦੀ ਲੜੀ ਹੈ, ਉਹ ਚਾਰ ਪੰਜ ਸ਼ਬਦ ਇਕੱਠੇ ਐਸੇ ਆ ਰਹੇ ਨੇ, ਇਹਨਾਂ ਚੋਂ ਇੱਕ ਤੁਹਾਨੂੰ ਪਿਛਲੇ ਹਫ਼ਤੇ ਸਮਝਾਇਆ ਸੀ। ਇਹਨਾਂ ਸ਼ਬਦਾਂ ਵਿੱਚ ਕੰਪੇਅਰ ਕੀਤਾ ਹੈ ਜੀਵਾਤਮਾ ਦਾ ਪ੍ਰਭੂ ਨਾਲ ਜੋ ਵਿਛੋੜਾ ਹੈ, ਇਸ ਨੂੰ ਕੰਪੇਅਰ ਕੀਤਾ ਹੈ ਪਤੀ ਪਤਨੀ ਦੇ ਵਿਛੋੜੇ ਨਾਲ। ਪਤਨੀ ਦੇਸ਼ ਹੈ, ਪਤੀ ਤੋਂ ਵਿਛੋੜਾ ਹੈ, ਪਤੀ ਪਰਦੇਸ ਬੈਠਾ ਹੈ, ਨਿਖੜ ਗਏ ਨੇ, ਦੂਰ ਹੋ ਗਏ ਨੇ, ਤਾਂ ਕਿਵੇਂ ਪਤਨੀ ਪਤੀ ਦੇ ਪ੍ਰੇਮ ਵਿੱਚ ਕੁਰਲਾਉਂਦੀ ਹੈ, ਦੁਖੀ ਹੁੰਦੀ ਹੈ, ਸੁਨੇਹੇ ਭੇਜਦੀ ਹੈ। ਇਹੋ ਜਿਹਾ ਇੱਕ ਸ਼ਬਦ ਆਪਾਂ ਪਿਛਲੇ ਹਫ਼ਤੇ ਪੜ੍ਹਿਆ ਸੀ, ਕਾਫੀ ਵੱਡਾ ਸ਼ਬਦ ਸੀ, ਤਕਰੀਬਨ ਆਪਾਂ ਸਾਰਾ ਹੀ ਸਮਾਂ ਇੱਕ ਸ਼ਬਦ ਤੇ ਹੀ ਲੱਗ ਗਿਆ ਸੀ। ਹਾਂਜੀ, ਇਸੇ ਲੜੀ ਦੇ ਸ਼ਬਦ ਨੇ, ਇਹ ਦੂਸਰਾ ਸ਼ਬਦ ਹੈ ਉਸੇ ਲੜੀ ਦਾ। ਆਖਦੇ ਨੇ ਸੁਣਨਾ ਪ੍ਰਭੂ ਜੀਓ ਇੱਕ ਲੜੀ ਬਨ ਮਾਹੇ, ਨਾ ਆਖਦੇ ਨੇ ਪਤੀ ਨੂੰ। ਤੇ ਸਾਡਾ ਸਾਰਿਆਂ ਦਾ ਸਾਂਝਾ ਪਤੀ ਏ ਪ੍ਰਭੂ, ਤੋ ਪ੍ਰਭੂ ਪਤੀ ਨਾ। ਨੰਨੇ ਨੂੰ ਕੰਨਾ ਉੱਤੇ ਬਿੰਦੀ ਨਹੀਂ ਲੱਗੀ ਪਰ ਲੱਗੇਗੀ। ਨਾ, ਨਾ ਦਾ ਅਰਥ ਹੁੰਦਾ ਹੈ ਪਤੀ, ਪਤੀ ਪਰਮੇਸ਼ਰ, ਪ੍ਰਭੂ ਪਤੀ। ਸੁਣ ਨਾ ਪ੍ਰਭੂ ਜੀਓ ਇੱਕ ਲੜੀ ਬਨ ਮਾਹੇ, ਇੱਕ ਲੜੀ ਤੋਂ ਭਾਵ ਹੈ ਇਕੱਲੀ। ਬਨ ਆਖਦੇ ਨੇ ਜੰਗਲ ਨੂੰ। ਹੇ ਪ੍ਰਭੂ ਜੀਓ, ਹੇ ਮੇਰੇ ਪਤੀ ਪਰਮੇਸ਼ਰ ਜੀਓ, ਮੇਰੀ ਹਾਲਤ ਇੰਜ ਹੈ ਜਿਵੇਂ ਕੋਈ ਔਰਤ ਜੰਗਲ ਵਿੱਚ ਇਕੱਲੀ ਭੁੱਲੀ ਫਿਰਦੀ ਹੋਵੇ। ਸੁਣਨਾ ਪ੍ਰਭੂ ਜੀਓ ਇੱਕ ਲੜੀ, ਮੈਂ ਇਕੱਲੀ ਹਾਂ ਕਿੱਥੇ, ਬਨ ਮਾਹੇ ਜੰਗਲ ਵਿੱਚ। ਤੇ ਜੰਗਲ ਕਿਹੜਾ ਹੈ? ਸੰਸਾਰ ਨੂੰ ਇੰਜ ਦੱਸਿਆ ਹੈ ਕਿ ਇੱਕ ਵੱਡਾ ਜੰਗਲ ਹੈ, ਤੇ ਇਹਦੇ ਚ ਜੀਵ ਜਿਵੇਂ ਭੁੱਲਿਆ ਫਿਰਦਾ। ਤੇ ਹੁਣ ਇਕੱਲਾ ਹੋਵੇ ਬੰਦਾ, ਭੁੱਲਿਆ ਹੋਵੇ ਜੰਗਲ ਚ, ਬੜਾ ਡਰ ਲੱਗਦਾ ਹੈ। ਖਾਸ ਕਰਕੇ ਹੋਵੇ ਔਰਤ ਤੇ ਫਿਰ ਬਹੁਤ ਹੀ ਡਰਦੀ ਹੈ। ਤਾਂ ਕਹਿੰਦੇ ਨੇ ਇਹੀ ਡਰਾਉਣੀ ਦਿਸ਼ਾ ਇਨਸਾਨ ਦੀ ਹੈ ਜਿਹੜਾ ਪਰਮੇਸ਼ਰ ਨੂੰ ਵਿਸਾਰ ਕੇ ਇਸ ਸੰਸਾਰ ਜੰਗਲ ਵਿੱਚ ਭੁੱਲਿਆ ਫਿਰਦਾ ਹੈ। ਉਹਦੀ ਵੀ ਐਸੀ ਡਰਾਉਣੀ ਹਾਲਤ ਹੈ। ਸੁਣਨਾ ਪ੍ਰਭੂ ਜੀਓ ਇੱਕ ਲੜੀ ਬਨ ਮਾਹੇ, ਮੈਂ ਇਸੇ ਤਰ੍ਹਾਂ ਘਬਰਾ ਗਈ ਹਾਂ, ਇਸ ਸੰਸਾਰ ਜੰਗਲ ਵਿੱਚ ਡਰ ਰਹੀ ਹਾਂ ਜਿਵੇਂ ਕੋਈ ਇਕੱਲਾ ਭੁੱਲਿਆ ਭਟਕ ਜਾਵੇ ਜੰਗਲ ਵਿੱਚ। ਸੁਣਨਾ ਪ੍ਰਭੂ ਜੀਓ ਇੱਕ ਲੜੀ ਬਨ ਮਾਹੇ। ਹਾਂਜੀ,
ਕਿਉਂ ਧੀਰੈ ਕੀ ਨਾ ਬਿਨਾ ਪ੍ਰਭ ਵੇ ਪਰਵਾਹੇ,
ਪ੍ਰਭ ਵੇ ਪਰਵਾਹੇ। ਇਹ ਜਿਵੇਂ ਐਡਰੈਸ ਕੀਤਾ ਹੈ ਪ੍ਰਭੂ ਜੀ ਨੂੰ, ਹੇ ਵੇ ਪਰਵਾਹ ਪ੍ਰਭੂ ਜੀਓ, ਪ੍ਰਭ ਵੇ ਪਰਵਾਹੇ। ਇਹ ਜਿਵੇਂ ਆਪਾਂ ਵੇ ਪਰਵਾਹ ਪ੍ਰਭੂ ਨਾਲ ਗੱਲਾਂ ਕਰ ਰਹੇ ਹਾਂ, ਤੋ ਹੇ ਵੇ ਪਰਵਾਹ ਪ੍ਰਭੂ ਜੀਓ, ਕਿਉਂ ਧੀਰੈ ਗੀ ਨਾ ਬਿਨਾ। ਇਹ ਜੀਵਾਤਮਾ ਤੁਹਾਡੇ ਤੋਂ ਬਿਨਾ ਕਿਵੇਂ ਧੀਰਜ ਫੜੇਗੀ? ਜਿਵੇਂ ਪਤਨੀ ਦਾ ਕੋਲ ਪਤੀ ਨਾ ਹੋਵੇ ਤੇ ਕਿਵੇਂ ਧੀਰਜ ਆ ਸਕਦੀ ਹੈ? ਪਤਨੀ ਨੂੰ ਘਬਰਾਉਂਦੀ ਹੈ, ਇਕੱਲੀ ਡਰਦੀ ਹੈ, ਇਕੱਲੀ ਧੀਰਜ ਨਹੀਂ ਫੜਦਾ ਮਨ। ਇਵੇਂ ਜੋ ਇਕੱਲਾ ਭੁੱਲਿਆ ਭਟਕਿਆ ਸੰਸਕਾਰ ਵਿੱਚ ਭੁਲਾ ਬੈਠਾ ਹੈ, ਤਾਂ ਕਹਿੰਦੇ ਨੇ ਉਹਦੀ ਆਤਮਾ ਨੂੰ ਵੀ ਧੀਰਜ ਨਹੀਂ ਆ ਸਕਦੀ। ਕਿਉਂ ਧੀਰੈਗੀ, ਧੀਰੈਗੀ ਧੀਰਜ ਫੜੇਗੀ। ਧੀ ਰਹਿ ਗਈ ਦਾ ਮਤਲਬ ਹੈ ਧੀਰਜ ਫੜੇਗੀ, ਨਾ ਬਿਨਾ ਪਤੀ ਤੋਂ ਬਿਨਾ, ਪਤੀ ਪਰਮੇਸ਼ਰ ਤੋਂ ਬਿਨਾ। ਇਹ ਜੀਵਾਤਮਾ ਨੂੰ ਕਿਵੇਂ ਸਹਾਰਾ ਮਿਲੇਗਾ, ਕਿਵੇਂ ਆਸਰਾ ਮਿਲੇਗਾ? ਪ੍ਰਭੂ ਪਤੀ ਤੋਂ ਬਿਨਾ ਕਿਵੇਂ ਧੀਰਜ ਮਿਲੇਗੀ?
ਤਨ ਨਾ ਵਾਜੋ ਰਹਿ ਨਾ ਸਕੈ, ਭਿਖਮ ਰਹਿਣ ਕਨੇਰੀਆ।
ਤਨ ਨਾ ਵਾਜੋ ਰਹਿ ਨਾ ਸਕੈ, ਤਨ ਕਹਿੰਦੇ ਨੇ ਔਰਤ ਨੂੰ। ਤਨ ਜਿਵੇਂ ਨਾ ਹੈ ਨਾ, ਨਾ ਦਾ ਆਪੋਜ਼ਿਟ ਕੀ ਹੈ? ਤਨ। ਜਿਵੇਂ ਔਰਤ ਤੇ ਆਦਮੀ, ਪੁਰਸ਼ ਔਰਤ ਆਪੋਜ਼ਿਟ ਵਰਡਸ ਨੇ, ਐਵੇਂ ਨਾ ਤਨ। ਤਨ ਦਾ ਮਤਲਬ ਔਰਤ, ਨਾ ਉਸ ਔਰਤ ਦਾ ਪਤੀ। ਤਨ ਨਾ ਬਾਜੋ ਰਹਿ ਨਾ ਸਕੈ, ਔਰਤ ਆਪਣੇ ਪਤੀ ਤੋਂ ਬਿਨਾਂ ਰਹਿ ਨਹੀਂ ਸਕਦੀ। ਤਨ ਨਾ ਬਾਜੋ ਰਹਿ ਨਾ ਸਕੈ, ਬਿਖਮ ਰਹਿਣ ਕਨੇਰੀਆ। ਬਿਖਮ ਕਹਿੰਦੇ ਨੇ ਔਖੀ ਨੂੰ। ਬਿਖਮ ਦਾ ਅਰਥ ਹੁੰਦਾ ਔਖੀ, ਮੁਸ਼ਕਿਲ, ਔਖੀ। ਰਹਿਣ ਦਾ ਅਰਥ ਹੁੰਦਾ ਰਾਤ, ਤੇ ਇੱਥੇ ਰਾਤ ਹੈ ਜ਼ਿੰਦਗੀ ਰੂਪੀ ਰਾਤ। ਔਰ ਇਹ ਵੀ ਵਿਚਾਰਨ ਵਾਲੀ ਗੱਲ ਹੈ, ਥਾਂ ਥਾਂ ਬਾਣੀ ਵਿੱਚ ਜ਼ਿੰਦਗੀ ਨੂੰ ਰਾਤ ਦੱਸਿਆ। ਕਿਉਂ? ਇਹ ਐਵੇਂ ਨਹੀਂ ਆਖ ਦਿੱਤਾ ਜ਼ਿੰਦਗੀ ਨੂੰ ਰਾਤ, ਕੰਪੈਰੀਜ਼ਨ ਬੜਾ ਐਪਟ ਹੈ। ਜਿਵੇਂ ਰਾਤ ਸੁੱਤਿਆਂ ਪਿਆਂ ਹੀ ਲੰਘ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ, ਉਦੋਂ ਹੀ ਪਤਾ ਲੱਗਦਾ ਜਦੋਂ ਸਵੇਰ ਹੋਵੇ। ਮੰਜੇ ਤੇ ਲੇਟੇ ਹੈ, ਸੌਂ ਗਏ ਹੈ, ਫਿਰ ਜਿਤਨਾ ਸਮਾਂ ਲੰਘ ਗਿਆ ਉਸਦਾ ਪਤਾ ਹੀ ਨਹੀਂ ਲੱਗਦਾ। ਸੁੱਤਿਆਂ ਪਿਆਂ 7-8 ਘੰਟੇ ਨਿਕਲ ਗਏ ਨੇ, ਕੋਈ ਪਤਾ ਕੋਈ ਨਹੀਂ। ਉਦੋਂ ਹੀ ਪਤਾ ਲੱਗਾ ਜਦੋਂ ਜਾਗੇ ਹਾਂ। ਭਾਵ ਬੰਦੇ ਦੀ ਵੀ ਜ਼ਿੰਦਗੀ ਇਸ ਤਰ੍ਹਾਂ ਹੀ ਲੰਘ ਜਾਂਦੀ ਹੈ ਜਿਵੇਂ ਨੀਂਦ ਵਿੱਚ ਲੰਘ ਜਾਂਦੀ ਹੈ। ਇਸ ਕਰਕੇ ਜ਼ਿੰਦਗੀ ਨੂੰ ਰਾਤ ਆਖਿਆ, ਜਿਵੇਂ ਰਾਤ ਸੁੱਤਿਆਂ ਪਿਆਂ ਹੀ ਨਿਕਲ ਜਾਂਦੀ ਹੈ, ਇਵੇਂ ਜ਼ਿੰਦਗੀ ਵੀ ਮਾਨੋ ਬੇਧਿਆਨੇ ਹੀ ਨਿਕਲ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਜਦੋਂ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ। ਤਾਂ ਕਹਿੰਦੇ ਨੇ ਇਹ ਜ਼ਿੰਦਗੀ ਵੀ ਰਾਤ ਬਰਾਬਰ ਹੀ ਹੈ। ਤਨ ਨਾ ਬਾਜੋ ਰਹਿ ਨਾ ਸਕੈ, ਬਿਖਮ ਰਹਿਣ ਕਨੇਰੀਆ। ਬਿਖਮ ਕਹਿੰਦੇ ਨੇ ਔਖੀ। ਇਹ ਜ਼ਿੰਦਗੀ ਰੂਪੀ ਜਿਹੜੀ ਰਾਤ ਹੈ ਨਾ, ਹੈ ਬੜੀ ਔਖੀ। ਕਨੇਰੀਆ ਬਹੁਤੀ, ਕਨੇਰੀ ਤੋਂ ਕਨੇਰੀਆ ਬਹੁਤੀ ਔਖੀ ਹੈ। ਕਨੇਰੀਆ ਲਫ਼ਜ਼ ਆਇਆ ਬਿਖਮ ਨਾਲ, ਬਿਖਮ ਕਨੇਰੀਆ ਬਹੁਤੀ ਔਖੀ ਹੈ। ਆ ਜਿਹੜੀ ਜ਼ਿੰਦਗੀ ਰੂਪੀ ਰਾਤ ਸਾਡੀ ਨਿਕਲ ਜਾਂਦੀ ਹੈ, ਨਿਕਲ ਤੇ ਬੇਸ਼ੱਕ ਸੁਪਨੇ ਵਿੱਚ ਹੀ ਨਿਕਲ ਜਾਂਦੀ ਹੈ, ਬੜੀ ਛੇਤੀ ਨਿਕਲ ਜਾਂਦੀ ਹੈ, ਪਰ ਹੈ ਬੜੀ ਔਖੀ, ਔਖੀ ਨਿਕਲਦੀ ਹੈ। ਹਾਂਜੀ।
ਨੈ ਨੀਂਦ ਆਵੇ ਪ੍ਰੇਮ ਭਾਵੈ, ਸੁਣ ਬੇਨਤੀ ਮੇਰੀਆ।
ਨੈ ਨੀਂਦ ਆਵੇ ਪ੍ਰੇਮ ਭਾਵੈ, ਸੁਣ ਬੇਨਤੀ ਮੇਰੀਆ। ਨੈ ਨੀਂਦ ਆਵੇ, ਨੀਂਦ ਕਦੋਂ ਨਹੀਂ ਆਉਂਦੀ ਬੰਦੇ ਨੂੰ? ਜੇ ਤੰਦਰੁਸਤ ਹੋਵੇ ਫਿਰ ਵੀ ਨੀਂਦ ਨਾ ਆਵੇ ਤਾਂ ਭਾਵ ਕੀ ਹੈ? ਬੇਚੈਨ ਹੈ ਬੰਦਾ, ਬੇਚੈਨੀ ਚ ਨੀਂਦ ਨਹੀਂ ਆਉਂਦੀ। ਕਿਸੇ ਕਿਸਮ ਦੀ ਕੋਈ ਚਿੰਤਾ ਹੈ, ਕੋਈ ਫਿਕਰ ਲੱਗਾ ਹੈ, ਬੇਚੈਨੀ ਹੈ, ਕੋਈ ਡਰ ਭਾਵ ਵਿਆਪਿਆ ਹੈ, ਤਾਂ ਫਿਰ ਨੀਂਦ ਨਹੀਂ ਆਉਂਦੀ। ਇਵੇਂ ਜੋ ਆਤਮਾ ਵਿਛੜ ਗਈ ਹੈ ਪਰਮਾਤਮਾ ਨਾਲ, ਉਹ ਚਿੰਤਾਵਾਂ ਨਾਲ ਗਿਰ ਗਈ ਹੈ, ਉਹ ਵੀ ਬੇਚੈਨ ਹੈ। ਤੂੰ ਕਹਿੰਦੇ ਨੇ ਨਾ ਨੀਂਦ ਆਵੇ, ਚੈਨ ਨਾਲ ਜ਼ਿੰਦਗੀ ਗੁਜ਼ਰਦੀ ਨਹੀਂ। ਆ ਜਿਹੜੀ ਰਾਤ ਹੈ ਨਾ, ਜ਼ਿੰਦਗੀ ਰੂਪੀ ਰਾਤ, ਨਿਕਲਣੀ ਚਾਹੀਦੀ ਸੀ ਸੁੱਖ ਵਿੱਚ, ਸੁੱਖ ਵਾਲੀ ਨੀਂਦ ਚਾਹੀਦੀ ਸੀ, ਪਰ ਇਹ ਤੇ ਬੇਚੈਨੀ ਹੈ, ਨੀਂਦ ਹੀ ਨਹੀਂ ਆ ਰਹੀ। ਭਾਵ ਬੇਚੈਨੀ ਚ ਨਿਕਲ ਰਹੀ ਹੈ ਰਾਤ। ਰਾਤ ਤੇ ਸੁੱਖਾਂ ਚ ਨਿਕਲਣੀ ਚਾਹੀਦੀ ਸੀ, ਸੁੱਖ ਦੀ ਨੀਂਦ ਚ ਨਿਕਲਣੀ ਚਾਹੀਦੀ ਸੀ, ਇਹ ਤੇ ਬੇਚੈਨੀ ਹੈ, ਫਿਕਰ ਚਿਮੜੇ ਨੇ। ਵਿਛੋੜੇ ਕਰਕੇ ਪ੍ਰਭੂ ਨਾਲ, ਵਿਛੋੜੇ ਕਰਕੇ ਬੇਚੈਨੀ ਹੈ, ਫਿਕਰ ਨੇ। ਤੋ ਕਹਿੰਦੇ ਨੇ ਨੀਂਦ ਆਵੇ, ਜਿਵੇਂ ਔਰਤ ਨੂੰ ਪਤੀ ਤੋਂ ਬਿਨਾਂ ਨੀਂਦ ਨਹੀਂ ਆਉਂਦੀ। ਪਤੀ ਵਾਂਡੇ ਹੋਵੇ, ਔਰਤ ਨੂੰ ਫਿਕਰ ਰਹੇ।